ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਣਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਣਾਈ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਕਬੀਰ ਮਰਤਾ ਮਰਤਾ ਜਗ ਮੁਆ ਮਰ ਭੀ ਨਾ ਜਾਣਿਆ ਕੋ ਐਸੇ ਮਰਨੇ ਜੋ ਮਰੈ ਬਹੁਰ ਨ ਮਰਨਾ ਹੋ ਕਬੀਰ ਮਰਤਾ ਮਰਤਾ ਜਗ ਮੁਆ ਮਰ ਭੀ ਨਾ ਜਾਣਿਆ ਕੋਏ ਐਸੇ ਮਰਨੇ ਜੋ ਮਰੈ ਬਹੁਰ ਨ ਮਰਨਾ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਇਸ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਨਮਾਨਯੋਗ ਭਾਈ ਸਾਹਿਬ ਜੀ ਨੇ ਸਤਿਗੁਰਾਂ ਦੀ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਸਰਵਣ ਕਰਾਇਆ ਹੈ ਔਰ ਕੀਰਤਨ ਦੀ ਸਮਾਪਤੀ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਾ ਉਚਾਰਨ ਕੀਤਾ ਹੋਇਆ ਬਚਨ ਜਿਸ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਉਹਨਾਂ ਦੇ ਸਨਮੁਖ ਜੋਦੜੀ ਬੇਨਤੀ ਕੀਤੀ ਗਈ ਹੈ। ਇਸ ਸਲੋਕ ਦਾ ਪਾਠ ਸਾਡੀ ਸਿੱਖ ਰਹਿਤ ਮਰਿਆਦਾ ਅਨੁਸਾਰ ਸੋ ਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਨਾਲ ਕੀਤਾ ਜਾਂਦਾ ਹੈ। ਰਾਗ ਮਾਲਾ ਤੋਂ ਪਹਿਲਾਂ ਇੱਥੇ ਹਜ਼ੂਰ ਦੇ ਸ਼ਬਦ ਦੀ ਸਲੋਕ ਦੀ ਸਮਾਪਤੀ ਹੈ। ਜੇ ਦੇਖਿਆ ਜਾਏ ਤੇ ਗੁਰੂ ਗ੍ਰੰਥ ਸਾਹਿਬ ਦੇ ਆਰੰਭ ਵਿੱਚ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਦਾਤ ਸਭ ਤੋਂ ਪਹਿਲਾਂ ਕਰਤੇ ਪੁਰਖ ਦੇ ਦਰ ਤੋਂ ਮੰਗੀ ਉਹ ਜਪਜੀ ਸਾਹਿਬ ਦੀ ਪੰਜਵੀਂ ਪੌੜੀ ਦੀਆਂ ਅੰਤਲੀਆਂ ਤੁਕਾਂ ਨੇ। ਉਹ ਦਾਤ ਹੈ ਜੇ ਹਉ ਜਾਣਾ ਆਖਾਂ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਹੇ ਸਤਿਗੁਰੂ ਇਹ ਗੱਲ ਸਮਝਾ ਦਿਓ ਸਾਨੂੰ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਪਹਿਲੀ ਦਾਤ ਜੋ ਸਭ ਨੂੰ ਰਿਜ਼ਕ ਦੇ ਰਿਹਾ ਹੈ ਉਸ ਦਾਤਾਰ ਦਾ ਨਾਮ ਨਾ ਵਿਸਰੇ। ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਇਹ ਬਚਨ ਸਾਨੂੰ ਅੱਜ ਉਪਦੇਸ਼ ਕਰ ਰਹੇ ਸਨ। ਤੇਰਾ ਕੀਤਾ ਜਾਤੋ ਨਾਹੀ ਕਿਉਂਕਿ ਤਾਂ ਅਰਥ ਕਰ ਲੱਗਾ ਅਸੀਂ ਪਾਠ ਰੋਜ਼ ਕਰਨੇ। ਤੇਰਾ ਦਾ ਅਰਥ ਹੈ ਪਾਰ ਬ੍ਰਹਮ ਪਰਮੇਸ਼ਵਰ ਜੀ ਜੋ ਤੁਸੀਂ ਸਾਡੇ ਤੇ ਕਿਰਪਾ ਕਰ ਦਿੱਤੀ ਅਸੀਂ ਸੱਚ ਇਹ ਵੇ ਤੇਰੇ ਕੀਤੇ ਨੂੰ ਜਾਣਿਆ ਹੀ ਨਹੀਂ। ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀਤੋ ਹੀ ਤੁਸੀਂ ਮੈਨੂੰ ਇਹਦੇ ਯੋਗ ਕੀਤਾ ਮੈਂ ਆਪ ਮੇਰੇ ਕੋਲ ਯੋਗਤਾ ਨਹੀਂ। ਪਿਆਰਿਓ ਏਡੀ ਵੱਡੀ ਨਿਰਮਾਣਤਾ ਤੇਰਾ ਕੀਤਾ ਜਾਤੋ ਨਾਹੀ ਮੈਨੋ ਯੋਗ ਕੀਤੋ ਹੀ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਸਾਡੇ ਕੋਲ ਕੋਈ ਗੁਣ ਨਹੀਂ। ਕਿੱਡੀ ਨਿਰਮਾਣਤਾ ਚ ਹਜ਼ੂਰ ਬਚਨ ਕਰ ਰਹੇ ਨੇ ਕਿ ਮੈਂ ਨਿਰਗੁਣ ਆਰਾ ਵਾਂ ਕੋਈ ਗੁਣ ਨਹੀਂ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਏ ਹੋਈ ਤੁਸੀਂ ਆਪ ਹੀ ਤਰਸ ਕੀਤਾ ਸਾਡੇ ਚ ਤੇ ਕੋਈ ਗੁਣ ਨਹੀਂ। ਮੈਂ ਤਾਂ ਬੇਨਤੀ ਕਰਾਂਗਾ ਗੁਰਮੁਖੋ ਰਹਿਮ ਤਰਸ ਫਜ਼ਲ ਕਿਰਪਾ ਮਿਹਰ ਸੱਚ ਇਹ ਵੇ ਗੁਣਾਂ ਦੀ ਮੁਥਾਜ ਨਹੀਂ। ਜੇ ਕਿਸੇ ਬੰਦੇ ਕੋਲ ਗੁਣ ਹੋਣ ਉਹਦੇ ਤੇ ਤਰਸ ਹੋਵੇਗਾ। ਜੇ ਕਿਸੇ ਬੰਦੇ ਕੋਲ ਕੋਈ ਜਪ ਤਪ ਹੋਵੇਗਾ ਉਹਦੇ ਤੇ ਮਿਹਰ ਹੋਵੇਗੀ। ਕੋਈ ਸ਼ੱਕ ਨਹੀਂ ਬਾਣੀ ਨੇ ਇਸ ਬਾਰੇ ਵੀ ਬਹੁਤ ਵਿਸਤਾਰ ਨਾਲ ਸਮਝਾਇਆ ਪਰ ਵਾਹਿਗੁਰੂ ਜੀ ਦੇ ਤਰਸ ਲਈ ਨਾ ਹਕੀਕਤ ਇਹ ਵੇ ਕੱਲੇ ਗੁਣ ਨਹੀਂ ਤਰਸ ਉਹਦਾ ਆਪਣਾ ਸੁਭਾਅ ਹੈ। ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਜਿਤਨਾ ਮਰਜ਼ੀ ਝਿੜਕ ਲੈ ਮਾਰ ਰਹਿ ਘਰੋਂ ਵੀ ਬਾਹਰ ਕੱਢ ਦੇਣ ਪਰ ਤੁਰ ਅੰਦਰ ਮਾਪਿਆਂ ਦੇ ਜਿਹੜਾ ਤਰਸ ਪਿਆ ਹੈ ਨਾ ਉਹ ਬੱਚੇ ਦੇ ਸਾਰੇ ਔਗੁਣ ਮਾਫ਼ ਕਰ ਦਿੰਦਾ। ਇੱਥੇ ਸਤਿਗੁਰਾਂ ਨੇ ਸ਼ਬਦ ਵਰਤਿਆ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਤੇ ਅਖੀਰ ਤੇ ਬੇਨਤੀ ਇਹ ਵੇ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੈ ਖਰਿਆ। ਆਪ ਨਾਮ ਦੀ ਦਾਤ ਦਿਓ ਜਿਹਦੇ ਨਾਲ ਤਨ ਮਨ ਸੱਚ ਇਹ ਵੇ ਤ੍ਰਿਪਤ ਹੋ ਕੇ ਖੇੜੇ ਵਿੱਚ ਆ ਜਾਏ। ਇਹ ਭਾਈ ਸਾਹਿਬ ਜੀ ਨੇ ਸਰਵਣ ਕਰਾਇਆ ਤੇ ਸੱਚ ਇਹ ਵੇ ਗੁਰਮੁਖੋ ਜਿਤਨੀਆਂ ਦਾਤਾਂ ਆਪਾਂ ਮੰਗਣੇ ਆ ਨਾ ਸਭ ਤੋਂ ਉੱਚੀ ਦਾਤ ਜਿਹੜੀ ਉਹ ਨਾਮ ਦੀ ਜਾਚਨਾ ਹੈ। ਕਿਉਂਕਿ ਭਾਈ ਸਾਹਿਬ ਸ਼ਬਦ ਆਪਾਂ ਸਾਰੇ ਪੜ੍ਹ ਰਹੇ ਸਾਂ ਤਾਂ ਮੇਰਾ ਮਨ ਅੱਜ ਥੋੜਾ ਜਿਹਾ ਇੱਧਰ ਗਿਆ। ਅਸੀਂ ਜਿਹੜੇ ਦਾਨ ਵੀ ਮੰਗਣੇ ਆ ਅਸੀਂ ਰੋਜ਼ ਗੁਰਦੇਵ ਦੇ ਚਰਨਾਂ ਚ ਦਾਨ ਮੰਗਣੇ ਤੇ ਮੈਂ ਇੱਕ ਬੇਨਤੀ ਕਰਨਾ ਹੁੰਦਾ ਦਾਨ ਵੀ ਹੱਕ ਨਹੀਂ ਹੁੰਦਾ ਜੀ। ਦਾਨ ਕਦੀ ਹੱਕ ਨਹੀਂ ਹੁੰਦਾ। ਦਾਨ ਸਿਰਫ ਦਾਤੇ ਦਾ ਆਪਣਾ ਤਰਸ ਹੁੰਦਾ। ਕਦੀ ਕੋਈ ਬੰਦਾ ਮੰਗਣ ਵਾਲਾ ਕਹਿ ਸਕਦਾ ਕਿ ਮੇਰਾ ਹੱਕ ਦਿਓ ਮੇਰਾ ਦਾਨ ਮੇਰਾ ਹੱਕ ਹੈ? ਨਹੀਂ ਪਿਆਰਿਓ, ਦਾਨ ਸਿਰਫ ਦਾਤੇ ਦੀ ਮਿਹਰ ਹੈ ਜਿਸ ਤੇ ਮਰਜ਼ੀ ਉਹ ਮਿਹਰ ਕਰਦਾ। ਤੇ ਜਿਹੜੇ ਸਿੱਖੀ ਦੇ ਦਾਨ ਕਹਿਣ ਨਾ ਉਹ ਸਾਰੇ ਸਿੱਖੀ ਦੇ ਗੁਣ ਜਿਹੜੇ ਨੇ ਉਹ ਤਾਂ ਕਾਇਮ ਰਹਿਣਗੇ ਜੇ ਸਾਡੇ ਕੋਲ ਦਾਨਾ ਸਿਰ ਦਾਨ ਨਾਮ ਦਾਨ ਹੋਵੇਗਾ। ਦੇਖੋ ਅਸੀਂ ਪੜ੍ਹਨੇ ਹਾਂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਅਤੇ ਮਹਾਰਾਜ ਕਹਿੰਦੇ ਨੇ ਕੇਸ, ਰਹਿਤ, ਵਿਵੇਕ। ਚਲੋ ਇਹ ਸਾਡੇ ਬਜ਼ੁਰਗਾਂ ਨੇ ਜਿਹੜੇ ਸ਼ਬਦ ਵਰਤੇ, ਕੇਸ, ਰਹਿਤ, ਵਿਵੇਕ, ਵਿਸਾਹ, ਭਰੋਸਾ, ਇਹ ਸਾਰੇ ਤਾਂ ਕਾਇਮ ਰਹਿਣਗੇ ਜੇ ਦਾਨਾ ਸਿਰਦਾਨ, ਨਾਮ ਦਾਨ। ਜੇ ਤੁਸੀਂ ਨਾਮ ਦੀ ਦਾਤ ਦਿਓਗੇ, ਇੱਕ ਹੋਰ ਜਿਹੜਾ ਦਾਤਾ ਹੈ, ਦੇਣ ਲੱਗਿਆ ਉਹ ਕਿਸੇ ਦੀ ਸਲਾਹ ਨਹੀਂ ਲੈਂਦੇ ਜੀ, ਉਹਨਾਂ ਨੇ ਕਿਸੇ ਨੂੰ ਪੁੱਛ ਕੇ ਨਹੀਂ ਕਹਿਣਾ ਵੀ ਇਹ ਤਿਆਗ ਕਿਰਪਾ ਕਰਾ ਕੇ ਨਾ। ਦਾਸ ਨੇ ਇੱਕ ਦਿਨ ਇਸ ਸ਼ਬਦ ਦੀ ਵਿਆਖਿਆ ਕਰਦਿਆਂ ਮੰਜੀ ਸਾਹਿਬ ਅਰਜ਼ ਕੀਤੀ ਸੀ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਵ ਪੜ੍ਹਨੇ। ਇੱਕ ਬਚਨ ਸਤਿਗੁਰਾਂ ਦਾ ਹੈ, ਹਮ ਭੀਖ ਭੇਖਾਰੀ ਤੇਰੇ। ਗੁਰੂ ਅਮਰਦਾਸ ਜੀ, ਤੂੰ ਨਿਜ ਪਤ ਹੈ ਦਾਤਾ। ਆਹ ਜਿਹੜਾ ਸ਼ਬਦ ਹੈ ਨਿਜ ਪਤ, ਇੰਨੇ ਕਮਾਲ ਦਾ ਬਚਨ ਹੈ ਜੀ। ਨਿਜ ਦਾ ਅਰਥ ਹੈ ਆਪਣਾ, ਪਤ ਦਾ ਅਰਥ ਸ਼ਬਦ ਆਪਾਂ ਮਾਲਕ ਕਰ ਲਾਂਗੇ, ਕਿਉਂਕਿ ਕੋਈ ਬੰਦਾ ਵੀ ਵੱਡੇ ਤੋਂ ਵੱਡੇ ਮੁਲਕ ਵੀ ਉਹਦਾ ਆਗੂ ਕਿਸੇ ਨੂੰ ਕੋਈ ਦੇਣ ਲੱਗੇ, ਉਹਦੀ ਕੋਈ ਨਾ ਕੋਈ ਕਾਇਦਾ ਕਾਨੂੰਨ ਹੈ, ਉਹ ਪਾਰਲੀਮੈਂਟ ਚ ਕਹਿ ਜੋ ਜਿਹੜੀ ਉੱਥੋਂ ਦਾ ਕਾਇਦਾ ਕਾਨੂੰਨ ਹੈ, ਉਹ ਆਪਣੇ ਸਾਥੀਆਂ ਤੋਂ ਬਿਨਾਂ ਆਪਣੀ ਮਰਜ਼ੀ ਨਾਲ ਸਭ ਕੁਝ ਨਹੀਂ ਦੇ ਸਕਦਾ। ਪਰ ਗੁਰੂ ਅਮਰਦਾਸ ਕਹਿੰਦੇ ਦਾਤਾ ਤੁਸੀਂ ਉਹ ਦਾਤੇ ਹੋ ਜਿਹੜੇ ਆਪਣੇ ਫੈਸਲੇ ਆਪ ਕਰਦੇ ਹੋ, ਤੁਹਾਨੂੰ ਕਿਸੇ ਦੀ ਸਲਾਹ ਲੈਣ ਦੀ ਲੋੜ ਨਹੀਂ, ਨਿਜ ਪਤ ਹੈ ਦਾਤਾ। ਆਓ ਜੀ, ਸਲੋਕ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ ਸਲੋਕ ਦੀ ਵਿਆਖਿਆ ਜਿੰਨੀ ਕੁ ਦਾਤਾ ਜੀ ਸੋਝੀ ਬਖਸ਼ਣਗੇ, ਇਹ ਮੈਂ ਵੈਸੇ ਹਰ ਥਾਂ ਤੇ ਬੇਨਤੀ ਕਰਨਾ ਹੁੰਦਾ, ਕਿਉਂਕਿ ਜਿੰਨੀ ਕੁ ਸਮਤ ਮਾਲਕ ਬਖਸ਼ਦਾ ਸੋਝੀ ਬਖਸ਼ਦਾ ਜੀਵ ਨੇ ਉਸੇ ਤਰ੍ਹਾਂ ਹੀ ਬੋਲਣਾ ਹੈ। ਆਪ ਅਸੀਸ ਬਖਸ਼ੋ, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ, ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹੇ ਗੁਰੂ ਜੀ, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹੇ ਗੁਰੂ ਜੀ। ਭਗਤ ਸਾਹਿਬ ਜੀ ਦਾ ਇਹ ਸਲੋਕ ਗੁਰਸਿੱਖ ਤਕਰੀਬਨ ਜਿਹੜੇ ਬਾਣੀ ਪੜ੍ਹਨ ਵਾਲੇ ਨੇ, ਕੀਰਤਨ ਸੁਣਨ ਵਾਲੇ ਨੇ, ਉਹਨਾਂ ਨੂੰ ਇਹ ਸਲੋਕ ਜ਼ਬਾਨੀ ਹੀ ਕੰਠ ਹੈ। ਸਲੋਕ ਦਾ ਪਾਠ ਹੈ ਇੱਥੇ ਕਬੀਰ, ਮਰਤਾ ਮਰਤਾ ਜਗ ਮੁਆ। ਮਹਾਰਾਜ ਬਚਨ ਕਰ ਰਹੇ ਨੇ ਮਰਦਿਆਂ ਮਰਦਿਆਂ ਆਦਿ ਕਾਲ ਤੋਂ ਇਹ ਜਗਤ ਜਿਹੜਾ ਇਹ ਮਰਿਆ ਹੀ ਜਾ ਰਿਹਾ ਹੈ, ਲੋਕ ਮਰ ਰਹੇ ਨੇ। ਮਰਤਾ ਮਰਤਾ ਜਗ ਮੁਆ, ਮਰ ਪੀ ਨਾ ਜਾਣਿਆ ਕੋਏ। ਪਰ ਮਰਦਿਆਂ ਮਰਦਿਆਂ ਜਗਤ ਵਿੱਚ ਅਜੇ ਵੀ ਲੋਕਾਂ ਨੂੰ ਸਮਝ ਨਹੀਂ ਪਈ ਕਿ ਮਰਨਾ ਕਿਵੇਂ ਹੈ। ਫਿਰ ਬੇਨਤੀ, ਮਰ ਪੀ ਨਾ ਜਾਣਿਆ ਕੋਏ, ਕੋਈ ਵੀ ਨਹੀਂ ਜਾਣ ਸਕਿਆ ਕਿ ਮਰਨਾ ਕਿਵੇਂ ਹੈ। ਅੱਗੇ ਸਤਿਗੁਰਾਂ ਨੇ ਬਚਨ ਕੀਤਾ, ਐਸੇ ਮਰਨੇ ਜੋ ਮਰੇ ਬਹੁਰ ਨਾ ਮਰਨਾ ਹੋਏ। ਜਿਹੜਾ ਇਹੋ ਜਿਹਾ ਮਰਨੇ ਮਰੇਗਾ, ਜਿਹੜਾ ਇਹੋ ਜਿਹੀ ਮੌਤ ਮਰੇਗਾ, ਬਹੁਰ ਦਾ ਅਰਥ ਦੁਬਾਰਾ, ਉਸ ਨੂੰ ਦੁਬਾਰਾ ਨਹੀਂ ਮਰਨਾ ਪਏਗਾ ਜਿਹੜਾ ਇਹੋ ਜਿਹੀ ਮੌਤ ਮਰੇਗਾ। ਹੁਣ ਇਹ ਸਿਰਫ ਆਪਾਂ ਅਖਰੀ ਅਰਥ ਕੀਤੇ ਨੇ ਜੋ ਸਲੋਕ ਵਿੱਚ ਲਿਖਿਆ ਕਿ ਕਬੀਰ ਮਰਤਾ ਮਰਤਾ ਜਗ ਮੁਵਾ, ਮਰ ਪੀ ਨਾ ਜਾਣਿਆ ਕੋਏ, ਐਸੇ ਮਰਨੇ ਜੋ ਮਰੇ ਬਹੁਰ ਨਾ ਮਰਨਾ ਹੋਏ। ਇੱਕ ਅਰਜ਼ ਆਪ ਜੀ ਨੂੰ ਕਰਾਂਗਾ, ਇਹ ਸਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਵਾਰੀ ਆਇਆ ਹੈ। ਹੁਣ ਇੱਥੇ ਆਮ ਤੌਰ ਤੇ ਸਾਡਾ ਜਿਹੜਾ ਪ੍ਰਚਲਿਤ ਸ਼ਲੋਕ ਹੈ ਉਹ ਅਸੀਂ ਇਹ ਪ੍ਰਚਲਿਤ ਕਹਿ ਰਹੇ ਹਾਂ, ਐਸੀ ਮਰਨੀ ਜੋ ਮਰੇ। ਕਈਆਂ ਦੇ ਮਨ 'ਚ ਇਹ ਵੀ ਆਇਆ ਹੋਵੇਗਾ ਵੀ ਇੱਥੇ ਲਿਖਿਆ ਐਸੇ ਮਰਨੇ ਜੋ ਮਰੇ। ਉਹ ਸ਼ਲੋਕ ਜਿਹੜਾ ਹੈ ਉਹ ਦਰਅਸਲ ਗੁਰੂ ਗ੍ਰੰਥ ਸਾਹਿਬ ਜੀ ਦੇ 555 ਅੰਗ ਤੇ ਹੈ, ਬਿਹਾਗੜੇ ਕੀ ਵਾਰ ਹੈ, ਤੇ ਵਾਰ ਧੰਨ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੈ। ਬਿਹਾਗੜੇ ਕੀ ਵਾਰ ਮਹੱਲਾ ਚੌਥਾ ਗੁਰੂ ਰਾਮਦਾਸ ਜੀ ਦੀ। ਹਾਂ, ਡਿਟੇਲ ਨਾਲ ਪੜ੍ਹਨਾ ਹੋਵੇ ਤੇ ਆਪ ਜੀ ਉਸ ਬਿਹਾਗੜੇ ਕੀ ਵਾਰ ਦੀ 17ਵੀਂ ਜਿਹੜੀ ਪੌੜੀ ਹੈ ਉਹਦੇ ਨਾਲ ਆਏ ਹੋਏ ਦੋ ਸਲੋਕ ਪੜ੍ਹਿਓ, ਉਂਝ ਆਪਾਂ ਅਰਥ ਅੱਜ ਕਰ ਦਿਆਂਗੇ ਉਹਨਾਂ ਦੋ ਸਲੋਕਾਂ ਦੇ। ਉੱਥੇ ਪਾਠ ਹੈ ਕਬੀਰਾ ਮਰਤਾ ਮਰਤਾ ਜਗ ਮੁਆ। ਇਹ ਫਿਰ ਬੇਨਤੀ, ਕਈ ਵਾਰੀ ਆਪਾਂ ਸਮਝ ਲੈਂਦੇ ਨਾ, ਜਦੋਂ ਬੰਦਾ ਨਵਾਂ 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 ਨਿਤਨੇਮ ਸ਼ੁਰੂ ਕਰਦਾ ਨਾ ਜੀ, ਸੰਥਿਆ ਨਹੀਂ ਲਈ ਹੁੰਦੀ ਪੰਜਾਬੀ ਪੜ੍ਹ ਕੇ ਤੇ ਉਂਝ ਵੈਸੇ ਆਪ ਜੀ ਦੇ ਸਨਮੁਖ ਬੇਨਤੀ ਹੈ ਗੁਰਮੁਖੀ, ਚਲੋ ਪੰਜਾਬੀ ਤੇ ਲੈਂਗੁਏਜ ਹੈ ਨਾ, ਭਾਸ਼ਾ ਹੈ, ਗੁਰਮੁਖੀ ਲਿਪੀ ਹੈ ਪਿਆਰਿਓ। ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁੱਧ ਪਾਠ ਕਰਨ ਦੇ ਲਈ ਗੁਰਮੁਖੀ ਦਾ ਜਾਣਨਾ ਬਹੁਤ ਜ਼ਰੂਰੀ ਹੈ। ਹੁਣ ਜਦੋਂ ਕਈ ਵਾਰੀ ਜਦੋਂ ਪਾਠ ਕਰਨੇ ਆ ਅਸੀਂ ਦੇਖਦੇ ਹਾਂ ਸੋ ਦਰ ਦੀ ਪੌੜੀ ਜਪਜੀ ਸਾਹਿਬ ਵਿੱਚ ਵੀ ਆ ਰਹੀ ਹੈ। ਸੋ ਦਰ ਦਾ ਸ਼ਬਦ ਰਹਿ ਰਾਸ ਸਾਹਿਬ ਦੇ ਆਰੰਭ ਵਿੱਚ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਤੇ ਰਾਗ ਆਸਾ ਵਿੱਚ ਵੀ ਸੋ ਦਰ ਆ ਰਹੇ। ਹੁਣ ਇਹਨਾਂ ਤਿੰਨਾਂ ਸ਼ਬਦਾਂ ਨੂੰ ਪੜ੍ਹੀਏ, ਖਾਸ ਕਰਕੇ ਜਪਜੀ ਸਾਹਿਬ ਤੇ ਰਹਿ ਰਾਸ ਸਾਹਿਬ ਜੀ ਦੇ ਪਾਠ। ਇਸ ਪਾਠ ਵਿੱਚ ਭੇਦ ਹੈ, ਪਾਠ ਭੇਦ ਹੈ, ਪਰ ਉਹ ਭੇਦ ਸ਼ਬਦ ਦੇ ਅਰਥ ਗਲਤੀ ਨਾਲ ਨਹੀਂ ਕਰਨੇ, ਕਿਉਂਕਿ ਜ਼ਿਆਦਾਤਰ ਉਸ ਜਿਹੜਾ ਪਾਠ ਹੈ ਗਾਵਹਿ, ਗਾਵਨ, ਤੁਹਨੂੰ, ਤੁਧ ਨੂੰ, ਪਵਨ, ਪੌਣ, ਮੇਰੇ ਕਹਿਣ ਤੋਂ ਮੁਰਾਦ ਕਈ ਹੈ, ਕਹੀਆਂ, ਸੁਰਗਾ, ਸੁਰਗ, ਇਹ ਜਿਹੜਾ ਪਾਠ ਬ੍ਰਹਿਮੰਡ ਵਰਪੰਡ ਸ਼ਬਦ ਪੜ੍ਹਨੇ ਆ, ਇਹ ਜਿਹੜੇ ਪਾਠ ਭੇਦ ਏ ਇਹ ਸਤਿਗੁਰਾਂ ਨੇ ਆਪ ਹੀ ਰੱਖਿਆ ਹੋਇਆ। ਹੁਣ ਇੱਥੇ ਮੈਂ ਪਾਠ ਕੀਤਾ ਕਬੀਰ ਮਰਤਾ ਮਰਤਾ ਜਗਮੁਵਾ ਮਰ ਭੀ ਨਾ ਜਾਣਿਆ ਕੋਏ, ਉੱਥੇ ਪਾਠ ਹੈ ਕਬੀਰਾ ਮਰਤਾ ਮਰਤਾ ਜਗਮੁਵਾ ਮਰ ਭੇ ਨਾ ਜਾਣੇ ਕੋਈ, ਯਾਦ ਰੱਖਿਓ। ਇੱਥੇ ਹੈ ਭੀ, ਉੱਥੇ ਹੈ ਭੇ, ਜਿਵੇਂ ਸੁਖਮਨੀ ਸਾਹਿਬ ਜੀ ਦੀ 17ਵੀਂ ਅਸ਼ਟਵਜੀ ਆਪਾਂ ਪੜ੍ਹਦੇ ਹਾਂ, ਆਦ ਸੱਚ ਜੁਗਾਦ ਸੱਚ ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ, ਸਿਹਾਰੀ ਲੱਗੀ ਹੈ ਨਾ ਜੀ। ਹੁਣ ਉੱਥੇ ਜਿਹੜਾ ਦੂਸਰਾ ਸਲੋਕ ਹੈ ਜਿਹੜੀ ਐਸੀ ਮਰਨੀ ਹੈ, ਉਹ ਸਲੋਕ ਇਸ ਤਰ੍ਹਾਂ ਪਾਠ ਹੈ ਕਬੀਰਾ ਮਰਤਾ ਮਰਤਾ ਜਗਮੁਵਾ ਮਰ ਭੇ ਨਾ ਜਾਣੈ ਕੋਏ, ਐਸੀ ਮਰਨੀ ਜੋ ਮਰੈ ਬੌਰ ਨਾ ਮਰਨਾ ਹੋਏ। ਉਹ ਐਸੀ ਮਰਨੀ ਵਾਲਾ ਜਿਹੜਾ ਪਾਠ ਹੈ ਉਹ ਦਰਅਸਲ ਬਿਹਾਗੜੇ ਕੀ ਵਾਰ ਗੁਰੂ ਗ੍ਰੰਥ ਸਾਹਿਬ ਦਾ ਅੰਗ 555 ਤੇ 17ਵੀਂ ਪੌੜੀ ਨਾਲ ਸਤਿਗੁਰਾਂ ਨੇ ਸਲੋਕ ਦਰਜ ਕੀਤੇ। ਹੁਣ ਇੱਥੇ ਇੱਕ ਹੋਰ ਬੇਨਤੀ, ਅਖਰੀ ਅਰਥ ਆਪਾਂ ਕਰ ਰਹੇ ਹਾਂ ਵੀ ਦੁਨੀਆਂ ਮਰਦੀ ਮਰਦੀ ਮਰ ਗਈ। ਉਂਝ ਵੈਸੇ ਕੋਈ ਸਾਡੇ ਵਿਦਵਾਨ ਪੁਰਖਾਂ ਨੇ ਦੇ ਅਰਥ ਕੀਤੇ ਨੇ ਮਰਤਾ ਮਰਤਾ ਜਗਮੁਵਾ ਮਰ ਭੀ ਨਾ ਜਾਣਿਆ ਕੋਈ, ਆਪਾਂ ਇਹ ਪਾਠ ਲਵਾਂਗੇ ਜੋ ਲੜੀਵਾਲ ਚੱਲ ਰਹੇ ਕਿ ਦੁਨੀਆਂ ਸੰਸਾਰ ਦੇ ਮੋਹ ਵਿੱਚ ਮਰਦੀ ਮਰਦੀ ਵਿਕਾਰਾਂ ਚ ਮਰ ਰਹੀ ਹੈ ਤੇ ਲੋਕਾਂ ਨੂੰ ਅਜੇ ਮਰਨਾ ਨਹੀਂ ਆਇਆ। ਪਰ ਇੱਥੇ ਸਤਿਗੁਰਾਂ ਨੇ ਜਿਹੜਾ ਬਚਨ ਕੀਤਾ ਜਿੰਨੀ ਕੋਈ ਸਮਝ ਕਿ ਆਦਿ ਕਾਲ ਤੋਂ ਬੰਦਾ ਮਰ ਰਿਹਾ ਹੈ, ਕਿਉਂਕਿ ਜਿੱਦਣ ਦਾ ਜੰਮਿਆ ਹੈ ਉਦਣ ਹੀ ਮਰਨ ਦੀ ਸ਼ੁਰੂਆਤ ਹੋ ਗਈ। ਤੇ ਕਬੀਰ ਸਾਹਿਬ ਦੇ ਤਿੰਨ ਸਲੋਕਾਂ ਦੇ ਅਰਥ ਮੈਂ ਇਸ ਤੋਂ ਪਹਿਲਾਂ ਕਰ ਚੁੱਕਾ ਵਾਂ ਇਹਦੇ ਨਾਲ ਸੰਬੰਧਿਤ। ਸੁਣੋ ਇੱਕ ਪਾਠ ਆਰੰਭ ਚ ਆਇਆ ਕਬੀਰ, ਜਾ ਦਿਨ ਖੋ ਮੁਵਾ ਪਾਛੈ ਭਇਆ ਆਨੰਦ ਮੋਏ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ, ਇਹ ਅਰਥ ਹੋ ਚੁੱਕੇ ਨੇ ਵੈਸੇ ਤੇ ਮੈਂ ਦੁਬਾਰਾ ਤਾਂ ਇਹ ਗੱਲ ਕਰ ਰਿਹਾ ਕਿਉਂਕਿ ਪ੍ਰਕਰਨ ਵਾਰ ਵਾਰ ਭਗਤ ਜੀ ਦੀ ਬਾਣੀ ਚ ਆ ਰਿਹਾ। ਹੁਣ ਉੱਥੇ ਵੀ ਕਬੀਰ ਜਾ ਦਿਨ ਖੋ ਮੁਵਾ, ਖਾਉ ਦਾ ਲਫ਼ਜ਼ੀ ਅਰਥ ਆਪਾਂ ਮੈਂ ਕਰਨੇ, ਪਰ ਉਹਦਾ ਭਾਵ ਅਰਥ ਹੈ ਕਿ ਜਿਸ ਦਿਨ ਇਗੋ ਖੌਮੇ ਹੰਕਾਰ ਮਰਿਆ, ਮੈਂ ਮਰਨ ਤੋਂ ਬਿਨਾ ਆਨੰਦ ਨਹੀਂ ਮਿਲਣਾ। ਕਬੀਰ ਜਾਂ ਦਿਨ ਖੌਮ ਹੁਆ ਪਾਛੈ ਬਇਆ ਆਨੰਦ, ਉਸ ਮਰਨ ਤੋਂ ਪਿੱਛੋਂ। ਉਂਝ ਜੇ ਇਹਦੇ ਫਿਜ਼ੀਕਲ ਡੈਥ ਅਰਥ ਕਰੋ ਤੇ ਇਹਦਾ ਮਤਲਬ ਜਦੋਂ ਬੰਦਾ ਮਾਰੀ ਗਿਆ ਤੇ ਤੁਸੀਂ ਦੇਖੋ ਮਰਨ ਤੋਂ ਬਾਅਦ ਲੋਕ ਰੋਂਦੇ ਆ, ਮਰਨ ਤੋਂ ਬਾਅਦ ਲੋਕ ਰੁਦਨ ਕਰਦੇ ਨੇ, ਉੱਥੇ ਉਹਨਾਂ ਸ਼ਬਦ ਵਰਤਿਆ ਕਬੀਰ ਜਾਂ ਦਿਨ ਖੌਮ ਹੁਆ, ਜਿਸ ਦਿਨ ਮੈਂ ਮਰੀ, ਜਿਸ ਦਿਨ ਖੌਮੇ ਮਰੀ, ਜਿਸ ਦਿਨ ਆਪਾਂ ਭਾਵ ਖਤਮ ਹੋ ਗਿਆ। ਮਹਾਰਾਜ ਕਹਿੰਦੇ ਨੇ ਪਾਛੈ ਭਇਆ ਆਨੰਦ, ਆਨੰਦ ਮਰਨ ਤੋਂ ਬਿਨਾ ਨਹੀਂ ਮਿਲਣਾ। ਕਹਿਣ ਲੱਗੇ ਮੋਹਿ ਮਿਲਿਓ ਪ੍ਰਭ ਆਪਣਾ, ਪਿਆਰਿਓ ਜਿਸ ਦਿਨ ਦੀ ਮੈਂ ਮਰੀ ਆਨੰਦ ਆ ਗਿਆ, ਆਨੰਦ ਮਿਲਿਆ ਮੈਨੂੰ ਆਪਣਾ ਪਰਮਾਤਮਾ ਮਿਲ ਗਿਆ, ਸੰਗੀ ਭਜੈ ਗੋਬਿੰਦ, ਜਿਹੜੇ ਮੇਰੇ ਸੰਗੀ ਨੇ ਮੇਰੇ ਸਾਥੀ ਨੇ, ਅੱਜ ਸਾਰੇ ਇਕੱਠੇ ਹੋ ਕੇ ਨਾ ਹੁਣ ਗੋਬਿੰਦ ਦੇ ਗੁਣ ਗਾਉਂਦੇ ਆ। ਹੁਣ ਇੱਥੇ ਇੱਕ ਅਰਜ਼ ਹੋਰ ਹੈ, ਸੰਗੀ ਭਜੈ ਗੋਬਿੰਦ, ਇੱਕ ਸੰਗੀ ਤਾਂ ਆ ਨਹੀਂ ਜੇ ਆਪਾਂ ਸਤ ਸੰਗਤ ਵਿੱਚ ਕਹਿੰਦੇ, ਉੱਥੇ ਸਾਡੇ ਪੁਰਾਣੇ ਬਜ਼ੁਰਗਾਂ ਨੇ ਇਹ ਵੀ ਅਰਥ ਕੀਤੇ ਆ ਮੈਂ ਮਰੀ ਤੇ ਸਾਡੇ ਅੰਗ ਜਿਹੜੇ ਨੇ ਸੰਗ ਰਹਿੰਦੇ ਨੇ, ਇਹ ਵੀ ਸੰਗੀ ਨੇ। ਫਿਰ ਅਰਜ਼ ਸੁਣਿਓ, ਇਹ ਸਾਡੇ ਪਿਆਰੇ ਨੇ, ਅੱਖਾਂ ਇਹ ਸੰਗੀ ਨੇ, ਕੰਨ ਇਹ ਸੰਗੀ ਨੇ, ਨਾਸਕਾ ਇਹ ਸੰਗੀ ਹੈ, ਜ਼ਬਾਨ ਇਹ ਸੰਗੀ ਹੈ, ਹੱਥ ਪੈਰ ਸੰਗੀ ਨੇ, ਉੱਥੇ ਆ ਭਾਵ ਅਰਥ ਇਹ ਵੀ ਲਿਆ ਗਿਆ ਹੈ ਕਿ ਜਿਹੜੇ ਅੱਗੇ ਮੇਰੇ ਸੰਗੀ ਮੈਨੂੰ ਕੁਸੰਗ ਵੀ ਧੱਕਦੇ ਪਏ ਸਨ। ਫਿਰ ਅਲ ਸੁਣਿਓ, ਅੱਖਾਂ, ਕੰਨ, ਜੇਵਾ, ਖਾਸ ਕਰਕੇ ਤਿੰਨ ਇਹਨਾਂ ਦਾ ਜ਼ਿਕਰ ਕੀਤਾ, ਜਿਹੜੇ ਅੱਗੇ ਕੁਸੰਗ ਚਲੇ ਜਾਂਦੇ ਸਨ। ਜਿੱਦਣ ਮੈਂ ਮਰ ਗਈ, ਇਹ ਜਿਹੜੇ ਮੇਰੇ ਸੰਗੀ ਨੇ ਨਾ, ਅੰਗ ਮੇਰੇ, ਇਹ ਸੰਗੀ ਵੀ ਇਕੱਠੇ ਹੋ ਕੇ ਰੱਬ ਦੇ ਗੁਣ ਗਾਉਣ ਲੱਗ ਪਏ। ਅੱਖਾਂ ਪਿਆਰੇ ਦੇ ਦੀਦਾਰ ਵਿੱਚ ਲੱਗ ਗਈਆਂ, ਕੰਨ ਮਹਿਬੂਬ ਦੇ ਬਚਨ ਸੁਣਨ ਲੱਗ ਪਏ, ਤੇ ਜ਼ਬਾਨ ਮੇਰੀ ਕਰਤਾ ਕਰਤਾ ਜਪਣ ਲੱਗ ਪਈ, ਮੇਰੇ ਸੰਗੀ ਵੀ ਰੱਬ ਨੂੰ ਜਪਦੇ ਪਏ। ਫਿਰ ਅਰਜ ਹੈ, ਕਬੀਰ ਜਾਂ ਦਿਨ ਖੌਮ ਵਾ ਪਾਛੈ ਭਇਆ ਆਨੰਦ, ਮੋਏ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ। ਪਹਿਲਾ ਬਚਨ ਉਹਨਾਂ ਇਹ ਕਿਹਾ। ਉਸ ਤੋਂ ਬਾਅਦ ਭਗਤ ਕਬੀਰ ਸਾਹਿਬ ਦਾ ਇੱਕ ਬਚਨ ਹੋਰ ਆਇਆ, ਉਹ ਬਚਨ ਸੀ ਕਬੀਰ ਸੋਈ ਮਾਰੀਐ ਜੇ ਮੂਵੈ ਸੁਖ ਹੋਏ। ਉੱਥੇ ਵੀ ਮੌਤ ਦਾ ਜ਼ਿਕਰ ਆਇਆ ਕਿ ਉਸ ਨੂੰ ਮਾਰ ਜਿਹਦੇ ਮਰਨ ਦੇ ਨਾਲ ਆਤਮਕ ਸੁਖ ਮਿਲੇ। ਪਰ ਰਮਜ ਪਾ ਦਿੱਤੀ, ਕੀ ਮਾਰ? ਫਿਰ ਸੁਣੋ, ਕਬੀਰ ਸੋਈ ਮਾਰੀਐ ਜੇ ਮੂਵੈ ਸੁਖ ਹੋਏ, ਭਲੋ ਭਲੋ ਸਭ ਕੋ ਕਹਿ ਬੁਰੋ ਨਾ ਮਾਨੈ ਕੋਈ। ਹੁਣ ਉਹ ਕੀ ਮਾਰੀਏ? ਸੋਈ ਮਾਰੀਏ ਰਮਜ ਕਹਿ। ਹੁਣ ਫਿਰ ਗੁਰੂ ਗ੍ਰੰਥ ਸਾਹਿਬ ਚੋਂ ਦਰਸ਼ਨ ਕਰਨੇ ਪੈਣਗੇ। ਉਹਦੇ ਵਿੱਚ ਦੁਬਦਾ ਵੀ ਹੈ, ਜੋ ਇਸ ਮਾਰੈ ਸੋਈ ਸੂਰਾ, ਜੋ ਇਸ ਮਾਰੈ ਸੋਈ ਪੂਰਾ। ਮਹਾਰਾਜ ਨੇ ਇੱਕ ਬਚਨ ਹੋਰ ਕਿਹਾ, ਇੱਥੇ ਖੌਮੇ ਵੀ ਕਿ ਭਾਈ ਲੋਕ ਬਹੁਤ ਕੁਝ ਮਾਰਦੇ ਆ, ਹੁਸ਼ਿਆਰੀ ਵਰਤੀ ਏ। ਕਹਿੰਦੇ ਜਿਹੜਾ ਬੰਦਾ ਜਿਉਂਦੇ ਜੀ ਆਪਣੀ ਦੁਬਦਾ ਨੂੰ, ਆਪਣੀ ਖੌਮੇ ਨੂੰ ਮਾਰਦਾ ਨਾ, ਕਹਿਣ ਲੱਗੇ ਜਿਹਦੀ ਮੈਂ ਮਰ ਜਾ ਉਹਨੂੰ ਕੋਈ ਮਾੜਾ ਨਹੀਂ ਕਹਿੰਦਾ। ਸਾਰੇ ਕਹਿੰਦੇ ਤੂੰ ਬੜਾ ਭਲਾ ਬੰਦਾ ਹੋਏ ਜਿਹਨੇ ਜਿਉਂਦੇ ਜੀ ਆਪਣੀ ਮੈਂ ਨੂੰ ਖਤਮ ਕਰ ਦਿੱਤਾ। ਉੱਥੇ ਖੌਂਕ ਹੈ, ਕਬੀਰ ਸੋਈ ਮਾਰੀਐ ਜੇ ਮੂਵੈ ਸੁਖ ਹੋਏ, ਭਲੋ ਭਲੋ ਸਭ ਕੋ ਕਹਿ ਬੁਰੋ ਨਾ ਮਾਨੈ ਕੋਈ। ਇੱਕ ਤੀਜਾ ਸਲੋਕ ਹੋਰ, ਕਿਉਂਕਿ ਮੈਨੂੰ ਪਤਾ ਕਥਾ ਲੜੀਵਾਰ ਚੱਲਣੀ ਹੈ ਤੇ ਸਬਜੈਕਟ ਜੋ ਕੁਝ ਆਪਾਂ ਪੜ੍ਹਿਆ ਵਿਚਾਰਿਆ ਉਹ ਜ਼ਿਹਨ ਚ ਰਹੇ। ਇੱਕ ਸਲੋਕ ਪਿਛਲੇ ਦਿਨ ਸਟੋਕਟਨ ਕੀਤਾ, ਤਿੰਨ ਦਿਨ ਕੀਤੀ ਉਹਦੀ ਕਥਾ। ਉਹ ਹੈ ਕਬੀਰ ਜਿਸ ਮਰਨੇ ਤੈ, ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ, ਮਰਨੇ ਕੀਤੇ ਪਾਈਏ ਪੂਰਨ ਪਰਮਾਨੰਦ। ਉਸ ਦਿਨ ਮੈਂ ਇਹਦੀ ਬੇਨਤੀ ਕੀਤੀ ਸੀ, ਥੋੜੇ ਜੇ ਅਰਥ ਹਟ ਕੇ ਕੀਤੇ ਸਨ। ਹੁਣ ਉਹਦੇ ਅਰਥ ਵਿਦਵਾਨ ਪੁਰਸ਼ੇ ਕਰਦੇ ਆ, ਕਬੀਰ ਜਿਸ ਮਰਨੇ ਤੇ ਜਗ ਡਰੈ, ਜਿਸ ਮੌਤ ਤੋਂ ਲੋਕ ਡਰਦੇ ਆ, ਤੇ ਭਗਤ ਜੀ ਕਹਿ ਰਹੇ ਨੇ ਮੇਰਾ ਮਨ ਆਨੰਦ, ਮਰਨੇ ਕੀਤੇ ਪਾਈਐ ਪੂਰਨ ਪਰਮਾਨੰਦ। ਮਰ ਕੇ ਪੂਰਨ ਪਰਮਾਨੰਦ ਮਿਲਦਾ। ਪਹਿਲਾਂ ਮਰਨੇ ਦੇ ਅਰਥ ਵੀ ਕੀਤੇ ਗਏ ਵਿਦਵਾਨ ਪੁਰਖਾਂ ਵੱਲੋਂ, ਹਉਮੈ ਨੂੰ ਮਾਰਨਾ। ਮੈਂ ਇਹਦੇ ਥੇੜੇ ਅਰਥ ਯੂੰ ਕੀਤੇ ਸਨ ਕਿ ਫਿਜ਼ੀਕਲ ਡੈਥ ਦਾ ਡਰ ਸਭ ਨੂੰ ਹੈ ਜੀ, ਨਿੱਕੇ ਜਿਹੇ ਕੀੜੇ ਤੋਂ ਲੈ ਕੇ, ਪਿਆਰੋ ਸੱਚੀ ਦੱਸਾਂ, ਸੂਕਸ਼ਮ ਚੋਂ ਸੂਕਸ਼ਮ ਕੀੜੇ ਤੋਂ ਲੈ ਕੇ ਵੱਡੇ ਤੋਂ ਵੱਡੇ ਆਕਾਰ ਵਾਲੀ ਜਿਹੜੀ ਵੀ ਚੇਤਨਾ ਵਾਲੀ ਚੀਜ਼ ਹੈ ਨਾ, ਭਾਵੇਂ ਉਹ ਪਸ਼ੂ ਹੈ, ਪੰਛੀ ਹੈ, ਕੀਟ ਹੈ, ਕੋਈ ਚੀਜ਼ ਐਸੀ ਨਹੀਂ ਜਿਹਨੂੰ ਮੌਤ ਦਾ ਡਰ ਨਹੀਂ। ਹਰ ਚੀਜ਼ ਜਿਹੜੀ ਹੈ ਉਹ ਆਪਣੀ ਖੂਨ ਦੇ ਖਤਮ ਹੋਣ ਤੋਂ ਡਰਦੀ ਹੈ। ਇੱਥੇ ਮੈਂ ਇਉਂ ਅਰਥ ਕੀਤੇ ਸਨ ਜੀ, ਇਸ ਮੈਂ ਨੂੰ ਖੌਮੇ ਨਾਲ ਨਾ ਜੋੜਿਓ, ਮੈਂ ਸ਼ਬਦ ਮੈਂ ਵਰਤ ਰਿਹਾ। ਆਹ ਬੇਨਤੀ ਕੀਤੀ ਸੀ, ਜਿਸ ਮਰਨੇ ਤੇ ਜਗ ਡਰੈ, ਜਿਸ ਫਿਜ਼ੀਕਲ ਮੌਤ ਤੋਂ ਸਾਰਾ ਸੰਸਾਰ ਡਰਦਾ ਹੈ, ਪਰ ਕਹਿੰਦੇ ਨਾ ਮੈਨੂੰ ਕੋਈ ਭੋਏ ਨਹੀਂ ਇਸ ਮੌਤ ਦਾ। ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ, ਮੈਂ ਉਹਦੀ ਵੇਟ ਕਰ ਰਿਹਾ, ਮੈਨੂੰ ਕੋਈ ਪਰਵਾਹ ਨਹੀਂ ਇਸ ਤਨ ਦੇ ਜਾਣ ਦੀ। ਤੇ ਅਗਲਾ ਬਚਨ ਕਹਿਣ ਲੱਗੇ, ਮਰਨੇ ਕੀਤੇ ਪਾਈਐ, ਜਿਹੜੀ ਫਿਜ਼ੀਕਲ ਮੌਤ ਆਉਣੀ ਹੈ ਇਹਦਾ ਤਾਂ ਭੈ ਨਹੀਂ, ਕਿਉਂਕਿ ਮੈਂ ਜਿਉਂਦੇ ਜੀ ਆਪਣੀ ਮੈਂ ਨੂੰ ਮਾਰ ਦਿੱਤਾ ਹੈ। ਜਿਹਨੇ ਮੈਂ ਮਾਰ ਦਿੱਤੀ ਉੱਥੇ ਕੇਵਲ ਨਿਰੰਕਾਰ ਹੈ, ਇਸ ਵਜੂਦ ਦੇ ਮਰਨ ਤੋਂ ਬਾਅਦ ਕਿਹੜੀ ਪਰਵਾਹ ਹੈ ਮੈਨੂੰ। ਫਿਰ ਅਰਜ ਹੈ, ਇਹ ਦੋ ਤਰ੍ਹਾਂ ਅਰਥ ਕੀਤੇ, ਪਹਿਲਾ ਮਰਨਾ ਸਰੀਰਕ ਮੌਤ, ਇਹ ਇਸ ਸਲੋਕ ਦੇ ਵੀ ਅਰਥ ਕੀਤੇ। ਹੁਣ ਇੱਥੇ ਬੇਨਤੀ ਹੈ ਜੀ, ਅੱਜ ਥੋੜਾ ਜਿਹਾ ਆਪ ਜੀ ਧਿਆਨ ਬਾਣੀ ਵੱਲ ਦੇ ਆ ਜੇ, ਤੇ ਮੈਨੂੰ ਪਤਾ ਆਪ ਸ਼ਬਦ ਸੁਣਨ ਵਾਲੇ, ਸ਼ਬਦ ਪੜ੍ਹਨ ਵਾਲੇ, ਵਿਚਾਰਨ ਵਾਲੇ ਬੈਠੇ ਹੋ। ਹੁਣ ਇੱਥੇ ਸ਼ਬਦ ਵਰਤਿਆ ਸਤਿਗੁਰਾਂ ਨੇ, ਐਸੇ ਮਰਨੇ, ਐਸੇ ਮਰਨੇ ਸਵਾਲ ਪੈਦਾ ਕਰਦਾ, ਕੈਸੇ ਮਰਨੇ? ਜਦੋਂ ਅਸੀਂ ਪਾਠ ਕਰਨੇ ਆ, ਇਹ ਬੜੇ ਕਮਾਲ ਦੇ ਬਚਨ ਨੇ, ਸ਼ਬਦ ਬਾਣੀ ਆਪਣੇ ਆਪ ਚ ਹੀ ਵਿਆਖਿਆ ਜੀ। ਤੇ ਮੈਂ ਤੇ ਇੱਕੋ ਗੱਲ ਕਹਿੰਦਾ, ਜਿਹਨੇ ਪਰਮਾਰਥ ਕਮਾਉਣਾ ਨਾ, ਪਿਛਲੇ ਸਾਲ ਵੀ ਕਿਹਾ ਸੀ, ਸਾਨੂੰ ਪੜ੍ਹਨਾ ਪੈਂਦਾ ਜੀ, ਸਾਨੂੰ ਵਿਚਾਰਨਾ ਪੈਂਦਾ ਜੀ, ਖੱਬੇ ਸੱਜੇ ਬਹੁਤ ਕੁਝ ਸੁਣਨਾ ਪੈਂਦਾ। ਜਿਸ ਬੰਦੇ ਨੇ ਸਿਰਫ ਆਪਣੀ ਮੰਜ਼ਿਲ ਬਣਾਈ ਹੈ ਨਾ, ਮੈਂ ਵਾਹਿਗੁਰੂ ਚ ਲੀਨ ਹੋਣਾ, ਗੁਰਮੁਖੋ ਦੋ ਹੀ ਗੱਲਾਂ ਚੇਤੇ ਰੱਖਿਓ, ਇੱਕ ਗੁਰਮੁਖਾਂ ਵਾਲਾ ਜੀਵਨ ਹੋਵੇ, ਤੇ ਦੂਜੀ ਗੁਰਮੁਖੀ ਰਾਹੀਂ ਬਾਣੀ ਪੜ੍ਹਨੀ ਹੁੰਦੀ ਉਹਨੇ ਤੀਜੀ ਗੱਲ ਪੜ੍ਹਨ ਦੀ ਉਹਨੂੰ ਲੋੜ ਨਹੀਂ ਕੋਈ। ਮੈਂ ਤਾਂ ਕਿਹਾ ਜਿਹਨੇ ਪਰਮਾਤਮਾ ਜਿਹਨੇ ਆਪਣਾ ਸਿੰਘ ਸੁੰਘ ਪਛਾਣੇ ਨੇ ਪੜ੍ਹ ਪੁੜ ਕੇ ਤੇ ਉਹ ਗੱਲ ਵੱਖਰੀ, ਜਿਹਨੇ ਸਿਰਫ ਤੇ ਸਿਰਫ ਇਹ ਮੰਜ਼ਿਲ ਕਹਿ ਵਾਹਿਗੁਰੂ ਜੀ ਤੁਹਾਡੇ ਚ ਮਿਲਣਾ, ਜੀਵਨ ਗੁਰਮੁਖਾਂ ਵਾਲਾ ਹੋਵੇ ਜਿਹੜਾ ਬਾਣੀ ਚ ਲਿਖਿਆ ਤੇ ਗੁਰਮੁਖੀ ਉਹਨੂੰ ਆਉਂਦੀ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੇ ਉਹਨੂੰ ਮੰਜ਼ਿਲ ਮਿਲ ਜਾਏਗੀ। ਹੁਣ ਉਹ ਜਦੋਂ ਪਾਠ ਕਰਦੇ ਨੇ ਉਹ ਸੁਰਤ ਇੰਨੀ ਕਾਇਮ ਹੋ ਜਾਂਦੀ ਹੈ, ਸੁਰਤ ਨੂੰ ਕਿਤਾਬਾਂ ਦੀ ਮੁਥਾਜੀ ਨਹੀਂ। ਇੱਕ ਹੋਰ ਗੱਲ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗ੍ਰੰਥਾਂ ਨੂੰ ਪੜ੍ਹ ਕੇ ਨਹੀਂ ਲਿਖੀ ਗਈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉੱਥੋਂ ਆਈ ਹੈ ਜਿਨ੍ਹਾਂ ਨੇ ਆਪਣਾ ਆਪਾ ਪੜ੍ਹਿਆ ਸੀ, ਜਿਨ੍ਹਾਂ ਨੇ ਆਪਣਾ ਆਪਾ ਪੜ੍ਹਿਆ। ਜਿਵੇਂ ਮੈਂ ਇੱਕ ਦਿਨ ਕਿਹਾ ਸੀ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਪੈ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚੌਂ ਕੁੰਟ ਜਾਤੇ। ਜਿਨ੍ਹਾਂ ਸਿਮਰਨ ਵਿੱਚੋਂ ਹੀ ਬੇਦ ਗਏ, ਰੂਹਾਨੀ ਗਿਆਨ ਸਿਮਰਨ ਵਿੱਚੋਂ ਨਿਕਲਿਆ, ਸਿਮਰਨ ਵਿੱਚੋਂ ਹੀ ਬਾਣੀ ਦਾ ਜਨਮ ਹੋਇਆ, ਨਾਮ ਵਿੱਚ ਵੀ ਬਾਣੀ। ਇਸ ਨੂੰ ਫਿਰ ਬੇਨਤੀ ਨੂੰ ਸੁਣਿਓ। ਫਿਰ ਸਵਾਲ ਉੱਠਦੇ ਨੇ, ਨਾਮ ਕੀ ਬਾਣੀ ਕੀ? ਉਂਝ ਨਾਮ ਦੀ ਕੀਮਤ ਕਿਸ ਨੇ ਜਾਣੀ ਜੀ? ਕੋਈ ਨਾਮ ਦਾ ਅੰਤ ਪਾ ਸਕਿਆ? ਕੋਈ ਵੀ ਨਹੀਂ ਪਾ ਸਕਿਆ। ਭਾਈ ਡੱਲਾ ਜੀ ਨੇ ਇੱਕ ਵਾਰ ਸਤਿਗੁਰਾਂ ਨੂੰ ਪੁੱਛਿਆ ਸੀ, ਪ੍ਰੋਫੈਸਰ ਪੂਰਨ ਸਿੰਘ ਲਿਖਤ ਪੁੱਛਦਾ, ਸਤਿਗੁਰੂ ਜੀ ਅਸੀਂ ਸਿੱਧੇ ਜਿਹੇ ਜੰਗਲ ਚ ਰਹਿਣ ਵਾਲੇ ਲੋਕ ਹਾਂ, ਸਾਨੂੰ ਇਹ ਦੱਸੋ, ਕੀਰਤਨ ਸੁਣਦੇ ਹਾਂ, ਹੁਣ ਜਿੱਦਣ ਦੀ ਤੁਹਾਡੀ ਸੰਗਤ ਕਰ ਰਹੇ ਹਾਂ, ਕਦੀ ਕਹਿੰਦੇ ਹੋ ਬਾਣੀ ਪੜ੍ਹੋ, ਕਦੀ ਸੁਣਿਆ ਜਾਂਦਾ ਨਾਮ ਜਪੋ, ਬਾਣੀ ਤੇ ਨਾਮ ਚ ਕੋਈ ਫਰਕ ਹੈ? ਸਤਿਗੁਰਾਂ ਨੇ ਕਿਹਾ, ਨਾ ਕੋਈ ਫਰਕ ਨਹੀਂ। ਫਿਰ ਮਹਾਰਾਜ ਦੋਵੇਂ? ਹਜ਼ੂਰ ਨੇ ਕਿਹਾ, ਹਾਂ, ਜਦੋਂ ਬਾਣੀ ਪੜ੍ਹਦੇ ਹਾਂ, ਬਾਣੀ ਖਿੰਡੀ ਹੋਈ ਸੁਰਤ ਨੂੰ ਇਕੱਠਿਆਂ ਕਰਦੀ ਹੈ, ਬਾਣੀ ਖਿੰਡੇ ਕੋਈ ਅੰਦਰ ਨੂੰ ਬਿਲਕੁਲ ਇਕੱਠਿਆਂ ਕਰਦੀ ਹੈ, ਬਾਣੀ ਬਾਣ ਹੈ, ਤੀਰ ਹੈ, ਇਹ ਧੁਰ ਅੰਤਰ ਛੇਕ ਪਾਉਂਦਾ, ਤੇ ਜਦੋਂ ਬਾਣੀ ਦਾ ਤੀਰ ਅੰਦਰ ਨੂੰ ਛੇਕ ਪਾਵੇ, ਉਸ ਛੇਕ ਰਾਹੀਂ ਨਾਮ ਅੰਦਰ ਚਲਾ ਜਾਏ, ਆਤਮਾ ਪਰਮਾਤਮਾ ਨਾਲ ਮਿਲ ਜਾਂਦੀ ਹੈ। ਸਰਕਲ ਵੈਸੇ ਹੀ ਹੈ ਜੀ, ਨਾਮ ਬਾਣੀ ਨਾਮ। ਫਿਰ ਸੁਣਿਓ, ਮੈਂ ਕਿਹਾ ਪਹਿਲਾਂ ਨਾਮ ਬਾਣੀ ਫਿਰ ਨਾਮ। ਗੁਰੂ ਰਾਮਦਾਸ ਜੀ ਨੇ ਇਹ ਤਾਂ ਕਿਹਾ, ਪਹਿਲਾ ਬਚਨ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ, ਨਾਮ ਆ ਗਿਆ ਨਾ, ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ, ਇਹ ਨਾਮ ਆ ਗਿਆ। ਫਿਰ ਅੱਗੇ ਮਹਾਰਾਜ ਕਹਿੰਦੇ ਨੇ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ। ਤਿੰਨ ਗੱਲਾਂ ਸੁਣਿਓ, ਨਾਮ ਬਾਣੀ ਫਿਰ ਤੀਜਾ ਨਾਮ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਕਿੱਡਾ ਸੋਹਣਾ ਸਤਿਗੁਰਾਂ ਨੇ ਸਾਨੂੰ ਸਮਤ ਦਿੱਤੀ, ਨਾਮ ਬਾਣੀ ਨਾਮ। ਇਸ ਕਰਕੇ ਅਰਜ਼ ਕਰ ਰਿਹਾ, ਹੁਣ ਇਹਦੇ ਅਰਥ ਜਿਵੇਂ ਐਸੇ ਮਰਨੇ, ਇੱਥੇ ਕੁਛ ਨਹੀਂ ਕਿਹਾ, ਸਿਰਫ ਇੰਨੇ ਕਹਿ ਦਿੱਤਾ ਐਸੇ ਮਰਨੇ, ਵਿਆਹਗੜੇ ਕੀ ਵਾਰ ਵਿੱਚ ਕਹਿ ਦਿੱਤਾ ਐਸੀ ਮਰਨੀ, ਪਰ ਦੋਨੋਂ ਐਸੇ ਮਰਨੇ ਤੇ ਐਸੀ ਮਰਨੀ ਇਹ ਸਵਾਲ ਪੈਦਾ ਕਰ ਰਹੀ, ਕੈਸੀ ਮਰਨੀ, ਕੈਸੇ ਮਰਨੇ? ਜਿਵੇਂ ਅਸੀਂ ਪਾਠ ਕਰਨੇ ਆ, ਐਸੀ ਪ੍ਰੀਤ ਕਰੋ ਮਨ ਮੇਰੇ, ਹੁਣ ਇਹਦੇ ਚ ਇੱਕ ਪ੍ਰਸ਼ਨ ਲੁਕਿਆ ਵੀ ਕੈਸੀ। ਆਪ ਜੀ ਨੇ ਕਹਿ ਦਿੱਤਾ ਐਸੀ ਪ੍ਰੀਤ ਕਰੋ ਮਨ ਮੇਰੇ, ਫਿਰ ਸਤਿਗੁਰੂ ਸਮਤ ਦਿੰਦੇ ਆ, ਰੇ ਮਨ ਐਸੀ ਹਰ ਸਿਓ ਪ੍ਰੀਤ ਕਰ, ਜੈਸੀ ਮਛਲੀ ਨੀਰ, ਐਸੀ ਪ੍ਰੀਤ ਕਰ। ਜਦੋਂ ਅਸੀਂ ਪਾਠ ਕਰਨੇ ਆ ਜੀ, ਇਹ ਜਿਨੀ ਐਸਾ ਹਰ ਨਾਮ ਨਾ ਚੇਤਿਓ, ਤੇ ਫਿਰ ਸਵਾਲ ਉੱਠਦਾ ਕੈਸਾ ਨਾਮ ਪਿਆਰਿਓ? ਫਿਰ ਉਹ ਸਾਰਾ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਵਿਆਖਿਆ ਕਰਦੇ ਨੇ, ਐਸਾ ਨਾਮ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭਨਾ ਉਪਰ ਹੁਕਮ ਚਲਾਏ, ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਅੰਤੀ ਅਵਸਰ ਲੈ ਛਡਾਏ। ਇਹ ਤਾਂ ਮੈਂ ਥੋੜੀ ਜਿਹੀ ਭੂਮਿਕਾ ਅਰਜ਼ ਕਰ ਰਿਹਾ ਕਿ ਇਹ ਸਲੋਕ ਬਹੁਤ ਪੜਿਆ ਜਾਂਦਾ ਹੈ, ਐਸੀ ਮਰਨੀ ਜੋ ਮਰੇ, ਸਾਰੀ ਦੁਨੀਆਂ ਮਰ ਰਹੀ ਹੈ ਜੀ, ਰੋਜ਼ ਮਰਨੇ ਪਏ ਜੀ, ਕੋਈ ਐਸਾ ਜੀਵ ਨਹੀਂ ਜਿਹਦੇ ਤੇ ਮੌਤ ਦਾ ਸਾਇਆ ਨਹੀਂ, ਸਾਰੇ ਮਰ ਰਹੇ ਆ, ਪਰ ਭਗਤ ਜੀ ਕਹਿੰਦੇ ਮਰਨਾ ਨਹੀਂ ਆਇਆ। ਦੁਨਿਆਵੀ ਤੌਰ ਤੇ ਦੇਖੋ, ਮੰਜੇ ਤੇ ਪਏ ਲੋਕ ਮਰ ਰਹੇ ਆ, ਬਿਮਾਰੀ ਨਾਲ ਲੋਕ ਮਰ ਰਹੇ ਆ, ਐਕਸੀਡੈਂਟ ਨਾਲ ਲੋਕ ਮਰ ਰਹੇ ਆ, ਆਪਸ ਵਿੱਚ ਲੜ ਕੇ ਲੋਕ ਮਰ ਰਹੇ ਆ, ਸੱਚ ਇਵੇਂ ਕੋਈ ਸੁੱਤੇ ਸੌਂ ਗਏ ਆ ਮਰ ਰਹੇ ਆ, ਰੋਜ਼ ਮਰ ਰਹੇ ਆ। ਰੋਜ਼ ਤਾਂ ਸ਼ਬਦ ਬਹੁਤ ਵੱਡਾ ਹੈ ਜੀ, ਸਕਿੰਟ ਸਕਿੰਟ ਮਰਦੇ ਪਿਆ ਲੋਕ, ਪਰ ਭਗਤ ਜੀ ਕਹਿੰਦੇ ਮਰਨਾ ਨਹੀਂ ਆਇਆ। ਹੁਣ ਆਓ, ਥੋੜੇ ਜਿਹੇ ਬਚਨ ਮੈਂ ਹੋਰ ਆਪ ਨਾਲ ਸਾਂਝੇ ਕਰਨੇ ਨੇ। ਸ਼ਬਦ ਦੀ ਵਿਆਖਿਆ ਜਦੋਂ ਸ਼ਬਦ ਕਰਦਾ ਨਾ, ਉਦੋਂ ਕਥਾ ਸਿਮਰਨ ਬਣ ਜਾਂਦੀ ਹੁੰਦੀ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਕਥਾ ਦੇ ਇਹ ਚਾਰ ਤਰੀਕੇ ਨਾਲ ਕਥਾ ਹੁੰਦੀ ਸੀ ਜੀ। ਪੁਰਾਣੇ ਲੋਕ ਕਹਿੰਦੇ ਸਨ, ਸ਼ੈਲੀ ਸੀ ਚਾਰ ਤਰ੍ਹਾਂ ਦੀ। ਇਹ ਤਿੰਨ ਤਰ੍ਹਾਂ ਦੀ ਤੇ ਬੜੀ ਪ੍ਰਚਲਿਤ ਸੀ ਜੀ। ਇਹ ਪਿਛਲੇ ਦਿਨ ਵੀ ਕਿਹਾ, ਇੱਕ ਸੀ ਨਾਰਦ ਸ਼ੈਲੀ, ਦੂਸਰੀ ਸੀ ਬਿਆਸ ਸ਼ੈਲੀ, ਇਹ ਜਿਹੜੀਆਂ ਸ਼ੈਲੀਆਂ ਸਨ ਜੀ। ਤੀਸਰੀ ਸੀ ਰੁਦਰ ਸ਼ੈਲੀ। ਇੱਕ ਸ਼ੈਲੀ ਅੱਜ ਕੱਲ ਬੜੀ ਪ੍ਰਚਲਿਤ ਹੈ ਜਿਹੜੀ ਸੋਸ਼ਲ ਮੀਡੀਆ ਤੇ ਵੀ ਹੈ, ਤੇ ਮੇਰਾ ਖਿਆਲ ਤਕਰੀਬਨ 90% ਲੋਕ ਉਸ ਸ਼ੈਲੀ ਨੂੰ ਪਸੰਦ ਕਰਦੇ ਆ। ਇਸ ਲਈ ਦੇਵ ਇੱਕ ਬਹੁਤ ਵੱਡਾ ਭਾਰਤ ਵਿੱਚ ਗਾਇਕ ਹੋਇਆ, ਬਹੁਤ ਗਹਿਰਾ ਗਾਉਂਦਾ ਸੀ। ਉਹਨੂੰ ਪੁੱਛਿਆ ਗਿਆ ਵੀ ਤੂੰ ਇੰਨਾ ਗਹਿਰਾ ਗਾਉਂਦਾ, ਤੇਰੀ ਆਵਾਜ਼ ਗ੍ਰਾਮ ਚ ਹੈ। ਉਹ ਕਹਿੰਦਾ ਮੈਂ ਗਾਉਂਦਾ ਜ਼ਰੂਰ ਹਾਂ, ਪਰ ਸਾਰੀ ਦੁਨੀਆ 'ਚ ਮੇਰੇ ਸਰੋਤੇ 50 ਕੁ ਹਜ਼ਾਰ ਨੇ। ਮੈਂ ਆਪਣੇ ਗਾਉਣ ਦਾ ਸੁਭਾਅ ਨਹੀਂ ਛੱਡਣਾ ਭਾਵੇਂ ਸਾਰੀ ਦੁਨੀਆ ਮੈਨੂੰ ਸੁਣਨਾ ਬੰਦ ਕਰ ਦੇ। ਦੁਨੀਆ ਨੂੰ ਵੇਖ ਕੇ ਆਵਾਜ਼ ਬਦਲਾਂਗੇ ਤੇ ਅੰਦਰੋਂ ਰਸ ਮਰ ਜਾਂਦਾ ਹੈ। ਹੁਣ ਇਹ ਤਿੰਨ ਤਰ੍ਹਾਂ ਦੀ ਸ਼ੈਲੀ, ਉਹ ਪਹਿਲੀ ਸੀ ਨਾਰਦ ਸ਼ੈਲੀ। ਉਹਦਾ ਮਤਲਬ ਸੀ ਕਿ ਪਰਮਾਤਮਾ ਦੀ ਸਿਫਤ ਕਰਨ, ਜਿਵੇਂ ਨਾਰਦ ਜੀ ਕੋਲ ਇੱਕ ਤਾਰਾ ਸੀ ਨਾ ਜੀ, ਉਹ ਤਾਰੇ ਨਾਲ ਗਾਉਂਦੇ ਸਨ। ਜਿਹੜਾ ਕੀਰਤਨ ਹੁੰਦਾ ਹੈ, ਤੰਤੀ ਸਾਜ ਰਹੀਜਾ ਭਾਈ ਸਾਹਿਬ ਕੀਰਤਨ ਕਰਕੇ ਗਏ, ਇਹ ਪੁਰਾਤਨ ਨਾਰਦ ਸ਼ੈਲੀ ਵਿੱਚ ਹੈ। ਉਹ ਇੱਕ ਤਾਰਾ ਵਜਾ ਰਹੇ ਨੇ, ਸੰਗੀਤ ਹੈ। ਦੂਸਰੀ ਸ਼ੈਲੀ ਸੀ ਵਿਆਸ ਸ਼ੈਲੀ, ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ। ਨਾਰਦ ਸ਼ੈਲੀ ਵਿੱਚ ਭਾਈ ਮਰਦਾਨਾ ਸਾਹਿਬ ਜੀ ਆਉਣਗੇ, ਵਿਆਸ ਸ਼ੈਲੀ ਵਿੱਚ ਭਾਈ ਗੁਰਦਾਸ ਸਾਹਿਬ ਜੀ ਆਉਣਗੇ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਆਉਣਗੇ, ਵਿਆਖਿਆਕਾਰ ਆਉਣਗੇ ਅੱਗੇ। ਤੀਸਰਾ ਰੁਦਰ ਸ਼ੈਲੀ, ਰੁਦਰ ਸ਼ੈਲੀ ਦੇ ਵਿੱਚ ਢਾਡੀ ਸਿੰਘ ਆਉਣਗੇ ਜੀ, ਸਰੰਗੀ ਵੱਜ ਰਹੀ ਹੈ, ਢੱਡ ਵੱਜ ਰਹੀ ਹੈ, ਉਹ ਰੁਦਰ ਸ਼ੈਲੀ 'ਚ ਆਉਂਦੇ ਆ। ਇਹ ਤਿੰਨ ਸ਼ੈਲੀਆਂ ਬਹੁਤ ਚੰਗੀਆਂ ਨੇ। ਅੱਜ ਚੌਥੀ ਸ਼ੈਲੀ, ਉਹਨੂੰ ਮਰਕਟ ਸ਼ੈਲੀ ਕਹਿੰਦੇ ਆ। ਮਰਕਟ ਦਾ ਅਰਥ ਹੈ ਬਾਂਦਰ, ਜਿਵੇਂ ਬਾਂਦਰ ਟਪੂਸੀਆਂ ਮਾਰਦਾ ਰੁੱਖ ਤੇ ਟਿਕਦਾ ਨਹੀਂ ਨਾ, ਖਿਮਾ ਕਰ ਦਿਓ, ਅੱਜ ਦੀ ਜਿਹੜੀ ਕਥਾ ਵਾਲੀ ਸ਼ੈਲੀ ਉਹ ਮਰਕਟ ਸ਼ੈਲੀ ਬਣ ਚੁੱਕੀ ਹੈ। ਟਿਕਾ ਕੋਈ ਨਹੀਂ ਬਣਦਾ ਪਿਆ। ਆਜ਼ਾਦਾ ਹੀ ਤੇ ਇਸ ਨੂੰ ਦੇਖਣ ਨੂੰ ਮਿਲਦਾ। ਮੈਂ ਕਿਸੇ ਤੇ ਅਟੈਕ ਨਹੀਂ ਕਰ ਰਿਹਾ, ਸਿਰਫ ਸੱਚਾਈ ਇਹ ਵੇ। ਹੁਣ ਦੇਖੋ ਕਈ ਸਲੋਕ ਐਸੇ ਨੇ ਜਿਨ੍ਹਾਂ ਦੀ ਵਿਆਖਿਆ ਬਾਹਰੋਂ ਨਹੀਂ, ਕੋਈ ਦੂਜਾ ਗ੍ਰੰਥ ਮਦਦ ਨਹੀਂ ਕਰੇਗਾ, ਉਹਨਾਂ ਦੀ ਵਿਆਖਿਆ ਵਿੱਚ ਮਦਦ ਗੁਰੂ ਗ੍ਰੰਥ ਸਾਹਿਬ ਹੀ ਬਾਣੀ ਕਰੇਗੀ। ਤਿੰਨ ਕੁ ਪ੍ਰਮਾਣ ਆਪਾਂ ਲਵਾਂਗੇ ਜੀ, ਜ਼ਿਆਦਾ ਨਹੀਂ। ਪਹਿਲਾ ਬਚਨ, ਦੋ ਕੁ ਬਚਨ ਨੇ, ਇੱਕ ਤਾਂ ਭਗਤ ਕਬੀਰ ਜੀ ਦਾ, ਚਲੋ ਆਪਾਂ ਦੋ ਅੱਜ ਲੈਣੇ ਨੇ। ਉਹਨਾਂ ਦਾ ਸਲੋਕ ਹੈ, ਕਬੀਰ ਮਹਿਦੀ ਕਰਕੇ ਘਾਲਿਆ। ਉੱਥੇ ਪਾਠ ਮਹਿਦੀ ਹੈ, ਮਹਿੰਦੀ ਨਹੀਂ। ਕਬੀਰ ਮਹਿਦੀ ਕਰਕੇ ਘਾਲਿਆ, ਆਪ ਪੀਸਾਏ ਪੀਸਾਏ, ਤੈ ਸਹਿ ਬਾਤ ਨਾ ਪੁੱਛਿਆ ਕਬੂ ਨਾ ਲਾਈ ਪਾਏ। ਮਹਿੰਦੀ ਆਪਾਂ ਪੜ੍ਹਨੇ, ਜਿਹਨੂੰ ਮਹਿੰਦੀ ਕਹਿੰਦੇ ਆਪਣੇ ਨਾਸਕੀ ਸ਼ਬਦ, ਕਹਿੰਦੇ ਨੇ ਇੰਨੀ ਕੁ ਕਮਾਈ ਕੀਤੀ ਜਿਵੇਂ ਮਹਿੰਦੀ ਨੂੰ ਪੀ ਕੇ ਬਰੀਕ ਕੀਤਾ ਜਾਂਦਾ। ਕਹਿੰਦੇ ਨੇ ਆਪਾਂ ਰਗੜ ਕੇ ਰੱਖ ਦਿੱਤਾ। ਕਬੀਰ ਮਹਿੰਦੀ ਕਰਕੇ ਘਾਲਿਆ, ਘਾਲਿਆ ਦਰ ਤੇ ਘਾਲਣਾ ਕੀਤੀ, ਕਮਾਈ ਕੀਤੀ, ਬੰਦਗੀ ਕੀਤੀ, ਇਬਾਦਤ ਕੀਤੀ। ਆਪ ਪਿਸਾਏ ਪਿਸਾਏ, ਮੈਂ ਪੀ ਕੇ ਰੱਖ ਦਿੱਤੀ। ਆਪ ਦਰ ਤੇ ਖੌਮੇ, ਆਪਣਾ ਅਭਿਮਾਨ ਪੀ ਦਿੱਤਾ। ਪਰ ਵਾਹਿਗੁਰੂ ਜੀ ਤੈ ਸਹਿਬਾਤ ਨਾ ਪੁੱਛਿਆ ਖਸਮ ਜੀ, ਵਾਹਿਗੁਰੂ ਜੀ ਤੁਸੀਂ ਮੇਰੀ ਇੰਨੀ ਕਮਾਈ ਦੇ ਬਾਵਜੂਦ ਮੇਰੀ ਬਾਤ ਨਹੀਂ ਪੁੱਛੀ, ਮੇਰੀ ਮੈਨੂੰ ਕੁਝ ਨਹੀਂ ਸਮਝਿਆ। ਕਬੂ ਨਾ ਲਾਈ ਪਾਏ, ਜਿਵੇਂ ਮਹਿਦੀ ਨੂੰ ਪੈਰਾਂ ਦੀਆਂ ਤਲੀਆਂ ਚ ਲਾਇਆ ਜਾਂਦਾ, ਇੰਨੀ ਕਮਾਈ ਕੀਤੀ ਤੁਸੀਂ ਤਾਂ ਮੇਰੀ ਬਾਤ ਹੀ ਨਹੀਂ ਪੁੱਛੀ। ਪਰ ਇਹਨੂੰ ਮੇਰੀ ਬੇਨਤੀ ਅਧੂਰਾ ਸਲੋਕ ਨਹੀਂ ਕਹਿਣਾ, ਇਹ ਵਿਆਖਿਆ ਹੈ। ਭਗਤ ਜੀ ਨੇ ਇੰਨਾ ਕਹਿ ਦਿੱਤਾ। ਅੱਗੇ ਫਿਰ ਗੁਰੂ ਅਮਰਦਾਸ, ਜਦੋਂ ਤੀਸਰਾ ਜਾਮਾ ਗੁਰੂ ਨਾਨਕ ਸਾਹਿਬ ਜੀ ਦਾ ਆਇਆ, ਉਹਨਾਂ ਨੇ ਫਿਰ ਇਹਦੇ ਅਰਥ ਕੀਤੇ। ਉਹਨੇ ਮਹੱਲਾ ਤੀਜਾ, ਨਾਨਕ ਮਹਿਦੀ ਕਰਕੇ ਰੱਖਿਆ, ਕਹਿੰਦੇ ਆਪਾਂ ਵੀ ਰੱਖਿਆ ਜੀ, ਆਪਣੇ ਆਪ ਨੂੰ ਪੀ ਦਿੱਤਾ। ਨਾਨਕ ਮਹਿਦੀ ਕਰਕੇ ਰੱਖਿਆ, ਸੋ ਸੌ ਨਦਰ ਕਰੇ, ਤੈ ਸ਼ਾ ਬਾਤ ਨਾ ਪੁੱਛੀਆ। ਸਾਡੇ ਨਾਲ ਨਹੀਂ, ਮਹਿੰਦੀ ਘੋਲ ਲਓ, ਮਹਿੰਦੀ ਨੂੰ ਰਗੜ ਲਓ ਪਿਆਰਿਓ, ਰੰਗ ਭਾਵੇਂ ਉਹਦੇ ਚ ਮੌਜੂਦ ਹੈ ਪਰ ਚਰਨਾਂ ਤੇ ਹੱਥਾਂ ਦੀਆਂ ਤਲੀਆਂ ਤੋਂ ਬਿਨਾਂ ਰੰਗ ਨਹੀਂ ਉਗੜਦਾ। ਆਪਣੀ ਕਮਾਈ ਜਿੰਨੀ ਮਰਜ਼ੀ ਕਰ ਲਈਏ, ਰੰਗ ਤਾਂ ਹੀ ਉਗੜਦਾ ਹੁੰਦਾ ਜੇ ਰੱਬ ਜੀ ਦੀ ਨਦਰ ਹੋਵੇਗੀ। ਤਾਂ ਬਾਬਾ ਜੀ ਨੇ ਬਚਨ ਕੀਤੇ, ਨਾਨਕ ਮਹਿੰਦੀ ਕਰਕੇ ਰੱਖਿਆ, ਸੋ ਸੋ ਨਦਰ ਕਰੇ, ਆਪੇ ਪੀਸੈ ਆਪੇ ਘਸੈ, ਆਪੇ ਹੀ ਲਾਏ ਲੈ, ਉਹਨੀ ਪੀਆ ਉਹਨੀ ਘਸਿਆ, ਉਹਨੀ ਚੰਗੀ ਤਰ੍ਹਾਂ ਘੋਲ ਲਿਆ। ਕਹਿਣ ਲੱਗੇ ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ, ਇਹ ਤਾਂ ਖਸਮ ਦਾ ਪਿਆਲਾ ਹੈ, ਜਿਹਨੂੰ ਮਰਜ਼ੀ ਦੇ ਦੇ। ਇੱਕ ਹੋਰ ਬਚਨ ਹੈ, ਕਿਉਂਕਿ ਵੈਸੇ ਪ੍ਰਕਰਨ ਨਹੀਂ ਜਿਹਾ ਜਿਹੜੀ ਮੈਂ ਕਥਾ ਹੁਣ ਕਰ ਰਿਹਾ ਇਹਦੇ ਨਾਲ ਸੰਬੰਧਿਤ ਪ੍ਰਕਰਨ ਨਹੀਂ ਪਰ ਅੱਗੇ ਕਥਾ ਤੋਰਨ ਵਾਸਤੇ ਬੇਨਤੀ ਕਰ ਰਿਹਾ ਇੱਕ ਬਚਨ ਕਹਿ ਫਰੀਦਾ ਰੱਤੀ ਰੱਤ ਨਾ ਨਿਕਲੇ ਜੇ ਤਨ ਚੀਰੈ ਕੋਏ ਜੋ ਤਨ ਰੱਤੇ ਰੱਤ ਸਿਓ ਤਿਤ ਤਨ ਜੋ ਤਨ ਰੱਤੇ ਰੱਬ ਸਿਓ ਤਿਤ ਤਨ ਰਾਤ ਨਾ ਹੋਏ ਇਹਦਾ ਮਤਲਬ ਬਾਬਾ ਜੀ ਕਹਿ ਰਹੇ ਨੇ ਕਿ ਜਿਹੜਾ ਸਰੀਰ ਜਿਹੜਾ ਜਿਸਮ ਖੁਦਾ ਦੀ ਇਬਾਦਤ ਚ ਰੰਗਿਆ ਹੈ ਉਹਦੇ ਤਨ ਨੂੰ ਚੀਰੋ ਤੇ ਉਹਦੇ ਵਿੱਚੋਂ ਰੱਤੀ ਜਿੰਨਾ ਵੀ ਤੁਪਕਾ ਵੀ ਖੂਨ ਨਹੀਂ ਨਿਕਲਦਾ ਰੱਤੀ ਰੱਤ ਨਾ ਨਿਕਲੇ ਜੇ ਤਨ ਚੀਰੈ ਕੋਈ ਫਰੀਦਾ ਜੋ ਤਨ ਰੱਤੇ ਰੱਤ ਸਿਓ ਤੇਤਨ ਜੋ ਤਨ ਰੱਤੇ ਰੱਬ ਸਿਓ ਤੇਤਨ ਰੱਤ ਨਾ ਹੋਏ ਜਿਹੜੇ ਉਹਦੇ ਚ ਰੱਤੇ ਨੇ ਉਹਨਾਂ ਚ ਖੂਨ ਨਹੀਂ ਹੁੰਦਾ ਅੱਗੇ ਮਹਾਰਾਜ ਜੀ ਨੇ ਕਿਹਾ ਇਹ ਤਨ ਸਭੋ ਰੱਤ ਹੈ ਰੱਤ ਬਿਨ ਤਨ ਨਾ ਹੋਏ ਜੋ ਸ਼ਹਿ ਰੱਤੇ ਆਪਣੇ ਤਿਤ ਤਨ ਲੋਭ ਰੱਤ ਨਾ ਹੋਏ ਹੁਣ ਉਹਨਾਂ ਨੇ ਵਿਆਖਿਆ ਕਰ ਦਿੱਤੀ ਜਿਹੜੇ ਖਸਮ ਚ ਪਰਮਾਤਮਾ ਚ ਰੱਤੇ ਨੇ ਉਹਨਾਂ ਅੰਦਰ ਲਾਲਚ ਦਾ ਖੂਨ ਨਖੀ ਇੱਕ ਹੋਰ ਬੇਨਤੀ ਬਾਬਾ ਜੀ ਨੇ ਕਿਹਾ ਫਰਮਾਇਆ ਬਾਬਾ ਫਰੀਦ ਸਾਹਿਬ ਨੇ ਕਿ ਪਹਿਲੇ ਪੈਰੇ ਫੁੱਲੜਾ ਫਲ ਪੀ ਪੱਛਾ ਰਾਤ ਜੋ ਜਗਨ ਲਹਨ ਸੇ ਸਾਈ ਕੰਨੋ ਦਾਤ ਪਿੱਛਲ ਪੈਰ ਪੱਕੇ ਹੋਏ ਫਲ ਨੇ ਪਹਿਲਾ ਪੈਰ ਖਿੜੇ ਹੋਏ ਫੁੱਲ ਨੇ ਜਿਹੜੇ ਜਾਗਦੇ ਨੇ ਦਾਤ ਉਹਨਾਂ ਨੂੰ ਮਿਲਦੀ ਹੈ ਪਰ ਗੁਰੂ ਨਾਨਕ ਸਾਹਿਬ ਜੀ ਨੇ ਇਸ ਸਲੋਕ ਦੀ ਵਿਆਖਿਆ ਕਰਦਿਆਂ ਫਰਮਾਇਆ ਦਾਤੀ ਸਾਹਿਬ ਸੰਧੀਆਂ ਆਪਣੇ ਆਪ ਦਾਤ ਨਹੀਂ ਲਈ ਜਾ ਸਕਦੀ ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ ਇੱਕ ਜਗਨ ਦੇ ਨਾਲ ਲੈਣ ਇੱਕ ਸੁੱਤਿਆਂ ਦੇ ਉਠਾਲ ਮੈਂ ਸਿਰਫ ਇੰਨੀ ਕੁ ਬੇਨਤੀ ਤਾਂ ਕੀਤੀ ਹੈ ਜੀ ਹੁਣ ਇਹਦੇ ਅਰਥ ਐਸੇ ਮਰਨੇ ਕਿਹੜਾ ਹੈ ਮੌਤ ਤੋਂ ਸਾਰੇ ਤਰ੍ਹਾਂ ਨੇ ਆ ਡਰ ਲੱਗਦਾ ਹੈ ਬੰਦਾ ਭੁੱਲੀ ਬੈਠਾ ਹੈ ਸਤਿਗੁਰਾਂ ਨੇ ਬਾਣੀ ਵਿੱਚ ਇੱਕ ਬਚਨ ਵੀ ਕਿਹਾ ਕਹਿੰਦੇ ਸਭ ਚੀਜ਼ਾਂ ਬੰਦੇ ਨੂੰ ਚੇਤੇ ਨੇ ਸਿਰਫ ਦੋ ਹੀ ਚੇਤੇ ਕੋਈ ਨਹੀਂ ਇੱਕ ਮੌਤ ਚੇਤੇ ਕੋਈ ਨਹੀਂ ਤੇ ਦੂਸਰਾ ਵਾਹਿਗੁਰੂ ਚੇਤੇ ਕੋਈ ਨਹੀਂ ਬਹੁ ਗਿਣਤੀ ਚ ਖਾਣਾ ਪੀਣਾ ਹੱਸਣਾ ਸੌਣਾ ਇਹ ਸਭ ਨੂੰ ਚੇਤੇ ਪੜ੍ਹੇ ਨੂੰ ਅਨਪੜ੍ਹੇ ਨੂੰ ਗਿਆਨੀ ਨੂੰ ਅਗਿਆਨੀ ਨੂੰ ਭੁੱਖ ਲੱਗਦੀ ਹੈ ਖਾਣ ਦਾ ਪਤਾ ਹੈ ਪਿਆਸ ਲੱਗਦੀ ਹੈ ਪੀਣ ਦਾ ਪਤਾ ਹੈ ਹੱਸਣ ਖੇਡਣ ਦਾ ਪਤਾ ਹੈ ਸੌਣ ਦਾ ਪਤਾ ਹੈ ਪਰ ਦੋ ਚੀਜ਼ਾਂ ਇੱਕ ਮੌਤ ਭੁੱਲ ਗਈ ਦੂਜੇ ਰੱਬ ਜੀ ਭੁੱਲ ਗਏ ਮੌਤ ਵੀ ਚੇਤੇ ਨਹੀਂ ਖਾਣਾ ਪੀਣਾ ਖਸਣਾ ਸੌਣਾ ਵਿਸਰ ਗਿਆ ਹੈ ਮਰਨਾ ਖਸਮ ਵਿਸਾਰ ਖੁਆਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ ਫਿਰ ਇਸ ਨਾਲ ਨਾ ਸੁਣਿਓ ਵਿਸਰ ਗਿਆ ਹੈ ਮਰਨਾ ਤੈਨੂੰ ਵਿਸਰ ਜ਼ਰੂਰ ਗਿਆ ਹੈ ਪਰ ਖਸਮ ਨੂੰ ਵਿਸਾਰਨ ਵਾਲਿਆ ਜਾਣਾ ਫਿਰ ਵੀ ਹੈ ਰਹਿਣਾ ਫਿਰ ਵੀ ਨਹੀਂ ਫਿਰ ਚੇਤੇ ਰੱਖੀ ਇਹ ਤ੍ਰਿਗ ਜੀਵਨ ਬਣ ਜਾਏਗਾ ਸਫਲ ਜੀਵਨ ਨਹੀਂ ਬਣੇਗਾ ਆਪਾਂ ਇਸ ਤੁਕ ਤੇ ਆਉਣਾ ਕਿ ਜਿਹੜਾ ਐਸੀ ਮਰਨੀ ਮਰੇਗਾ ਉਹ ਫਿਰ ਨਹੀਂ ਮਰਦਾ ਮਹਾਰਾਜ ਜੀ ਨੇ ਕਿਹਾ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਖਸਮ ਵਿਸਾਰ ਖੁਆਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ ਪ੍ਰਾਣੀ ਇੱਕੋ ਨਾਮ ਤੇ ਆਵੋ ਆਪਣੇ ਪਤ ਸੇਤੀ ਕਰ ਜਾਓ ਇਹ ਕਰਤੇ ਪੁਰਖ ਨੂੰ ਜਾਪ ਸਤਿਗੁਰਾਂ ਨੇ ਹੁਣ ਇੱਥੇ ਜਿਹੜੀ ਆਪਾਂ ਵਿਆਖਿਆ ਕਰਾਂਗੇ ਸਾਨੂੰ ਉਸ ਸਲੋਕ ਵੱਲ ਜਾਣਾ ਪੈਣਾ ਉਹ ਸਲੋਕ ਹੈ ਕਬੀਰਾ ਮਰਤਾ ਮਰਤਾ ਜਗ ਮੁਵਾ ਮਰ ਪੇ ਨਾ ਜਾਣੈ ਕੋਏ ਐਸੀ ਮਰਨੀ ਜੋ ਮਰੇ ਬੋਰ ਨਾ ਮਰਨਾ ਹੋਏ ਉਹ ਕੈਸੀ ਮਰਨੀ ਹੈ ਉਸ ਮਰਨੀ ਦੀ ਵਿਆਖਿਆ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਕੀਤੀ ਤੇ ਕਿਹਾ ਕਿਆ ਜਾਣਾ ਕਿਵ ਮਰਾਂਗੇ ਕੋਈ ਪਤਾ ਨਹੀਂ ਪਿਆਰੂ ਸਾਨੂੰ ਫਿਜ਼ੀਕਲ ਸਾਨੂੰ ਪਤਾ ਕਿਸੇ ਨੂੰ ਕੋਈ ਬੰਦੇ ਨੂੰ ਪਤਾ ਨਹੀਂ ਆਪਾਂ ਕਿਵੇਂ ਮਰਨਾ ਕਿਸ ਥਾਂ ਤੇ ਮਰਨਾ ਤੇ ਬਹਾਨਾ ਕਿਹੜਾ ਬਣਨਾ ਹੈ ਪਰ ਇਹ ਗੱਲ ਧਿਆਨ ਨਾਲ ਸੁਣਿਓ ਫਿਰ ਜੀ ਪਤਾ ਕੋਈ ਨਹੀਂ ਪਰ ਇੱਕ ਗੁਰੂ ਜੀ ਨੇ ਜਿਹੜੀ ਗੱਲ ਲਿਖ ਦਿੱਤੀ ਉਹ ਬਿਲਕੁਲ ਪੱਕੀ ਉਹਨੂੰ ਕੋਈ ਨਹੀਂ ਟਾਲ ਸਕਦਾ ਉਹ ਕਿਵੇਂ ਵੀ ਹੋਵੇ ਕਿੱਥੇ ਵੀ ਹੋਵੇ ਕਿਸ ਤਰ੍ਹਾਂ ਵੀ ਹੋਵੇ ਜੋ ਸਤਿਗੁਰਾਂ ਨੇ ਕਿਹਾ ਉਹ ਅਟਲ ਹੈ ਮਹਾਰਾਜ ਜੀ ਦੇ ਬਚਨ ਕਿਆ ਜਾਣਾ ਕਿਵੇਂ ਮਰਾਂਗੇ ਕੈਸਾ ਮਰਨਾ ਹੋਏ ਮਹਾਰਾਜ ਕਹਿੰਦੇ ਜੇਕਰ ਸਾਹਿਬ ਮਨੋ ਨਾ ਵਿਸਰੈ ਪਿਆਰੇ ਸਾਹਿਬ ਦਾ ਅਰਥ ਹੈ ਵਾਹਿਗੁਰੂ ਮਾਲਕ ਜੇ ਕਰਤਾ ਪੁਰਖ ਵਾਹਿਗੁਰੂ ਮਨ ਵਿੱਚੋਂ ਨਾ ਵਿਸਰੇ ਜੇ ਪਰਮਾਤਮਾ ਮਨ ਚੋਂ ਨਾ ਵਿਸਰੇ ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੈ ਇੱਕ ਯਾਦ ਰੱਖਿਓ ਸਹਿਲੇ ਦੇ ਦੋ ਅਰਥ ਕੀਤੇ ਨੇ ਵਿਦਵਾਨਾਂ ਨੇ ਇੱਕ ਸਹਿਲੇ ਦਾ ਅਰਥ ਹੈ ਸਫਲ ਉਹਦਾ ਮਰਨਾ ਸਫਲ ਹੋ ਗਿਆ ਜ਼ਿੰਦਗੀ ਸਫਲ ਹੋ ਗਈ ਦੂਸਰਾ ਸਹਿਲੇ ਦਾ ਲਫ਼ਜ਼ੀ ਅਰਥ ਕੀਤਾ ਗਿਆ ਜੀ ਸੁਖੱਲਾ, ਸੌਖਾ, ਸਫਲ ਤੇ ਸੌਖਾ। ਕਿਆ ਜਾਣਾ ਕਿਵ ਮਰਾਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੈ, ਜੇ ਕਰਤਾ ਪੁਰਖ ਵਾਹਿਗੁਰੂ ਮਨੋ ਨਾ ਵਿਸਰੈ। ਤੇ ਮਹਾਰਾਜ ਕਹਿੰਦੇ ਨੇ ਤਾਂ ਸਹਿਲਾ ਮਰਨਾ ਹੋਏ, ਮਰਨੇ ਤੇ ਜਗਤ ਡਰੈ, ਸਾਰਾ ਸੰਸਾਰ ਡਰਿਆ, ਜੀਵਿਆ ਲੋੜੈ ਸਭ ਕੋਏ। ਹੁਣ ਫਿਰ ਬੇਨਤੀ ਸੁਣਿਓ, ਐਸ ਤੁਕ ਦੇ ਅਰਥ ਕਿਸੇ ਵਿਦਵਾਨ ਦੀ ਬਜਾਏ ਗੁਰੂ ਅਮਰਦਾਸ ਜੀ ਦੀ ਬਾਣੀ ਕਰੇਗੀ ਤੇ ਬਹੁਤ ਛੇਤੀ ਸਮਝ ਪੈਣੇ, ਐਸੇ ਮਰਨੇ ਐਸੀ ਮਰਨੀ। ਮਹਾਰਾਜ ਬਚਨ ਕਰ ਰਿਹਾ, ਮਰਨੇ ਤੇ ਜਗਤ ਡਰੈ, ਜੀਵਿਆ ਲੋੜੈ ਸਭ ਕੋਏ, ਗੁਰ ਪ੍ਰਸਾਦੀ ਜੀਵਤ ਮਰੈ, ਹੁਕਮੈ ਬੂਝੈ ਸੋਏ। ਮਹਾਰਾਜ ਕਹਿੰਦੇ ਨਾਨਕ ਐਸੀ ਮਰਨੀ ਜੋ ਮਰੈ ਤਾਂ ਸਤ ਜੀਵਨ ਹੋਏ। ਐਸੀ ਮਰਨੀ, ਜਿਹੜਾ ਇਹ ਮੌਤ ਮਰਦਾ ਨਾ ਸਤ ਜੀਵਨ, ਉਹ ਮੌਤ ਦੇ ਭੈ ਤੋਂ ਮੁਕਤ ਹੋ ਜਾਂਦਾ, ਉਹਦਾ ਜਨਮ ਸਦੀਵੀ ਹੈ। ਥੋੜੀ ਜਿਹੀ ਫਿਰ ਅਰਜ਼ ਹੈ, ਕਿਉਂਕਿ ਆਪਾਂ ਵਿੱਚ ਜਿਹੜੀ ਬਹੁਤ ਵੱਡੀ ਗੱਲ ਗੁਰੂ ਅਮਰਦਾਸ ਜੀ ਨੇ ਕਹਿਤਾ ਐਸੀ ਮਰਨੀ ਦੀ ਵਿਆਖਿਆ ਚ, ਉਹ ਹੈ ਕਿ ਗੁਰ ਪ੍ਰਸਾਦੀ ਜੀਵਤ ਮਰੈ। ਗੁਰੂ ਦੀ ਕਿਰਪਾ ਨਾਲ ਬੰਦਾ ਜਿਉਂਦੇ ਜੀ ਮਰ ਜਾਏ। ਮੈਂ ਸ਼ਬਦ ਸਲੋਕ ਫਿਰ ਪੜ੍ਹ ਦੇਣਾ, ਕਿਆ ਜਾਣਾ ਕਿ ਮਰਾਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ, ਮਰਨੇ ਤੇ ਜਗਤ ਡਰੈ, ਜੀਵਿਆ ਲੋੜੈ ਸਭ ਕੋਏ, ਗੁਰ ਪ੍ਰਸਾਦੀ ਜੀਵਤ ਮਰੈ, ਹੁਕਮੈ ਬੂਝੈ ਸੋਏ। ਆਹ ਦੋ ਤੁਕਾਂ ਨੇ ਐਸੇ ਮਰਨੇ ਦੀ ਵਿਆਖਿਆ, ਗੁਰ ਪ੍ਰਸਾਦੀ ਜੀਵਤ ਮਰੈ, ਜਿਹੜਾ ਬੰਦਾ ਜਿਉਂਦੇ ਜੀ ਗੁਰੂ ਦੀ ਕਿਰਪਾ ਨਾਲ ਮਰ ਜਾਏ ਨਾ ਪਿਆਰਿਓ, ਸੱਚ ਏਵੇ ਉਹ ਹੁਕਮ ਨੂੰ ਸਮਝਦਾ ਹੀ ਹੋਵੇ। ਜਿਹੜਾ ਮਰਦਾ ਹੈ, ਜਿਹੜਾ ਹੰਕਾਰ ਵੀ ਤੁਰਿਆ ਫਿਰਦਾ, ਉਹਨੂੰ ਹੁਕਮ ਦਾ ਕੀ ਪਤਾ। ਫਿਰ ਨਾਨਕ ਹੁਕਮ ਹੈ ਜੇ ਬੁੱਝੈ, ਹਾਂ ਹੁਕਮ ਨੂੰ ਬੁੱਝੇਗਾ ਤੇ ਤਾਂ ਹੀ ਖੌਮੇ ਤੋਂ ਬਚੇਗਾ। ਖੌਮੇ ਚ ਰਹਿਣ ਵਾਲਾ ਬੰਦਾ ਹੁਕਮ ਨੂੰ ਬਿਲਕੁਲ ਨਹੀਂ ਸਮਝਦਾ, ਉਹ ਬਾਹਰ ਮੁਖੀ ਜਿੰਨੀਆਂ ਮਰਜ਼ੀ ਮੇਰੀ ਤਰ੍ਹਾਂ ਗੱਲਾਂ ਕਰੀ ਜਾਏ, ਹੁਕਮ ਨੂੰ ਸਮਝਣ ਵਾਲਾ ਹੀ ਖੌਮੇ ਨੂੰ ਮਾਰ ਸਕਦਾ ਹੈ। ਜਿਹਦੀ ਖੌਮੇ ਮਰ ਜਾਏ ਉਹੀ ਹੁਕਮ ਨੂੰ ਸਮਝਦਾ ਹੈ। ਨਾਨਕ, ਥੋੜੀ ਬੇਨਤੀ ਹੈ ਜੀ, ਵਿਸ਼ਾ ਥੋੜਾ ਜਿਹਾ ਮੈਨੂੰ ਗਹਿਰਾ ਜਿਹਾ ਲੱਗ ਰਿਹਾ, ਪਰ ਤੁਸੀਂ ਉਕਤਾਇਓ ਨਾ ਪਲੀਜ਼, ਕਿਉਂਕਿ ਇਹ ਅਰਥ ਅੱਜ ਕਰ ਦਿੱਤੇ ਨੇ, ਫਿਰ ਕਦੋਂ ਹੋਣੇ ਨੇ, ਕਿਵੇਂ ਹੋਣੇ ਨੇ, ਕੋਈ ਰੋਜ਼ ਨਹੀਂ। ਇਹੀ ਕਥਾ ਮੈਂ ਕੱਲ ਨੂੰ ਕਰਾਂਗਾ, ਕਥਾ ਬਦਲ ਜਾਏਗੀ। ਗੁਰਪ੍ਰਸਾਦੀ ਜੀਵਤ ਮਰੈ, ਹੁਣ ਜਿਉਂਦੇ ਜੀ ਮਰਨਾ ਕੀ ਹੈ। ਜਿਉਂਦੇ ਜੀ ਮਰਨ ਦੀ ਵਿਆਖਿਆ ਹਰ ਇੱਕ ਨੇ ਆਪਣੇ ਢੰਗ ਨਾਲ ਕੀਤੀ। ਉਂਜ ਧੰਨ ਗੁਰੂ ਅੰਗਦ ਸਾਹਿਬ ਜੀ ਨੇ ਜਿਹੜੀ ਵਿਆਖਿਆ ਕੀਤੀ, ਬਾ ਕਮਾਲ, ਅੱਖੀ ਬਾਜੋ ਵੇਖਣਾ ਵਿਣ ਕੰਨਾ ਸੁਣਨਾ, ਪੈਰਾਂ ਬਾਜੋ ਚੱਲਣਾ ਵਿਣ ਹੱਥਾਂ ਕਰਨਾ, ਜੀਵੈ ਬਾਜੋ ਬੋਲਣਾ ਇਉਂ ਜੀਵਤ ਮਰਨਾ। ਇਹ ਪੰਜ ਬੇਨਤੀਆਂ ਆਪ ਨੂੰ ਕੀਤੀਆਂ। ਅੱਖੀ ਬਾਜੋ ਵੇਖਣਾ, ਕੋਈ ਸ਼ੱਕ ਨਹੀਂ, ਇਹ ਮੇਰਾ ਖਿਆਲ ਤੀਜੀ ਵਾਰ ਕਥਾ ਚੱਲ ਪਈ, ਤਿੰਨੇ ਵਾਰੀ ਵੱਖਰੀ ਹੋਵੇ ਕਥਾ। ਕਹਿ ਰਹੇ ਆ ਵੀ ਜਿਹੜਾ ਜਿਉਂਦੇ ਜੀ ਮਰ ਜਾਂਦਾ, ਉਹ ਅੱਖਾਂ ਨਾਲ ਪਰਾਇਆ ਰੂਪ ਨਹੀਂ ਦੇਖਦਾ, ਪਰ ਉੱਥੇ ਤੇ ਲਿਖਦਾ ਵੇਖਦੇ ਨੇ। ਅੱਖੀ ਬਾਜੋ ਵੇਖਣਾ ਵਿਣ ਕੰਨਾ ਸੁਣਨਾ, ਪੈਰਾਂ ਬਾਜੋ ਚੱਲਣਾ ਵਿਣ ਹੱਥਾਂ ਕਰਨਾ। ਅੱਖਾਂ ਤੋਂ ਬਿਨਾਂ ਵੇਖਦਾ, ਕੰਨਾਂ ਤੋਂ ਬਿਨਾਂ ਸੁਣਦਾ, ਪੈਰਾਂ ਤੋਂ ਬਿਨਾਂ ਤੁਰਦਾ, ਹੱਥਾਂ ਤੋਂ ਬਿਨਾਂ ਕਰਦਾ, ਜੀਭ ਤੋਂ ਬਿਨਾਂ ਉੱਚੀ ਉੱਚੀ ਬੋਲਦਾ ਹੈ, ਇਉਂ ਜੀਵਤ ਮਰਨਾ। ਫਿਰ ਯਾਦ ਰੱਖੋ, ਮੈਂ ਫਿਰ ਉੱਥੇ ਆਉਣ ਲੱਗਾ, ਨਾਨਕ ਹੁਕਮ ਪਛਾਣ ਕੇ ਤੋ ਖਸਮੈ ਮਿਲਣਾ, ਕਿਉਂਕਿ ਹੁਕਮ ਨੂੰ ਸਮਝ ਤੋਂ ਬਿਨਾਂ ਮਰਿਆ ਨਹੀਂ ਜਾ ਸਕਦਾ, ਤੇ ਮਰਨ ਤੋਂ ਬਿਨਾਂ ਹੁਕਮ ਨਹੀਂ ਪਛਾਣਿਆ ਜਾ ਸਕਦਾ। ਹੁਣ ਇਹ ਅਸੀਂ ਇੱਕ ਉਦਾਹਰਨ ਲੈਂਦੇ ਹਾਂ, ਸੌਖਾ ਹੋ ਜਾਏਗਾ ਜੀ। ਆਪਣੀ ਮੈਂ ਨੂੰ ਮਾਰ, ਅੱਖੀ ਬਾਜੋ ਵੇਖਣਾ, ਮੈਂ ਬੇਨਤੀ ਕਰਾਂਗਾ, ਗੁਰਮੁਖ ਟੀਕਾਕਾਰ ਇਹੀ ਅਰਥ ਕਰਦੇ ਨੇ, ਪਰ ਕਿਸੇ ਨੂੰ ਖੰਡਨ ਨਹੀਂ ਕਰਾਂਗਾ ਜੀ। ਜਿਹਨਾਂ ਬਜ਼ੁਰਗਾਂ ਨੇ, ਮੈਨੂੰ ਪਤਾ ਹੈ ਕਿ ਜਿਉਂ ਜਿਉਂ ਬੰਦਾ ਤਰੱਕੀ ਕਰ ਰਿਹਾ, ਇਹ ਕਲਮ ਦੀ ਲੜਾਈ ਤੇ ਏਡੀ ਭੈੜੀ ਹੈ ਜੀ। ਆ ਫਿਜ਼ੀਕਲ ਲੜਾਈ ਤਾਂ ਇੱਕ ਜਨਮ ਚ ਮੁੱਕ ਜਾਂਦੀ, ਕਲਮ ਦੀ ਲੜਾਈ ਤਾਂ ਬੰਦਾ ਮਰੇ ਹੋਏ ਨੂੰ 500 ਸਾਲ ਬਾਅਦ ਖੜਿਆਂ ਕਰਕੇ ਉਹਦੀ ਬੇਇੱਜ਼ਤੀ ਕਰੀ ਜਾਂਦੇ ਹੁੰਦੇ। ਹਾਂਜੀ, ਵੀ ਇਹਨੇ ਆਹ ਲਿਖਿਆ, ਇਹਨੇ ਆਹ ਲਿਖਿਆ। ਚਲੋ, ਮੈਂ ਕੋਈ ਹਰ ਬੰਦੇ ਦਾ ਉੱਤਰ ਨਹੀਂ ਦੇਣਾ ਚਾਹੁੰਦਾ, ਤੇ ਮੈਂ ਜ਼ਿੰਦਗੀ ਚ ਵੈਸੇ ਜਿੰਨੇ ਮੇਰੇ ਸੁਗੜ ਮੇਰੇ ਨਜ਼ਦੀਕੀ ਸੱਜਣ ਨੇ, ਕਿਉਂਕਿ ਬੰਦਾ ਆਪ ਬਹੁਤ ਜਜ਼ਬਾਤੀ ਹੋ ਜਾਂਦਾ, ਪਰ ਜਦੋਂ ਕਹਿੰਦਾ ਕਿਸੇ ਨੂੰ ਰਿਐਕਟ ਨਹੀਂ ਕਰਨਾ, ਇਹ ਚ ਬੜਾ ਵੱਡਾ ਗੁਣ ਹੈ, ਕਿਉਂਕਿ ਤੁਸੀਂ ਮੰਜ਼ਿਲ ਤੋਂ ਭਟਕ ਜਾਓਗੇ, ਉਹ ਰਸ ਉਹ ਮੰਜ਼ਿਲ ਨਹੀਂ ਰਹਿੰਦੀ। ਅੱਖੀ ਬਾਜੋ ਵੇਖਣਾ, ਇਹ ਅੱਖਾਂ ਦੇਖ ਰਹੀਆਂ ਨੇ ਬਾਹਰ ਮੁਖੀ, ਪਰ ਜਿਹੜਾ ਜਿਉਂਦੇ ਜੀ ਮਰ ਜਾਏ, ਉਹ ਅੱਖਾਂ ਤੋਂ ਬਿਨਾਂ ਵੇਖਦਾ। ਪਿਆਰਿਓ ਉੱਥੇ ਆ ਫਿਜ਼ੀਕਲ ਅੱਖਾਂ ਨਹੀਂ, ਜਿਹੜਾ ਜਿਉਂਦੇ ਜੀ ਮਰ ਜਾਂਦਾ ਉਹ ਸੁਰਤ ਦੀਆਂ ਅੱਖਾਂ ਬਣਾ ਕੇ ਵੇਖਣ ਲੱਗ ਪੈਂਦਾ ਹੈ। ਲੋਇਣ ਸੁਰਤ ਕਰੇ, ਜਿਹਨੂੰ ਇਹ ਕਹਿ ਸਕਦੇ ਨਾਨਕ ਸੇ ਅੱਖੜੀਆਂ ਬਿਆਨ, ਉਹ ਆ ਅੱਖਾਂ ਨਹੀਂ, ਇਹ ਬੰਦ ਵੀ ਹੋ ਜਾਣ। ਅੱਜ ਮੈਂ ਗੱਲ ਕਰ ਰਿਹਾ ਸਾਂ ਕਿ ਜਿਨ੍ਹਾਂ ਦੇ ਨੇਤਰ ਬੰਦ ਹੁੰਦੇ ਆ ਉਹਨਾਂ ਨੂੰ ਸੁਪਨੇ ਵੀ ਦ੍ਰਿਸ਼ਟਮਾਨ ਦੇ ਨਹੀਂ ਹੁੰਦੇ। ਜਿਨ੍ਹਾਂ ਨੇ ਕੋਈ ਭਾਈ ਸਾਹਿਬ ਬੈਠੇ ਆ, ਭਾਈ ਗੁਰਮੇਲ ਸਿੰਘ ਦੇ ਬੇਟੇ, ਉਹਨਾਂ ਦੇ ਨੇਤਰ ਨਹੀਂ। 8 ਸਾਲ ਦੀ ਉਮਰ ਚ, ਮੈਂ ਬੜੀਆਂ ਬੜੀ ਉਦਾਹਰਨਾਂ ਦਿੱਤੀਆਂ 8 ਸਾਲ ਦੀ ਉਮਰ ਚ, ਪਰ ਪਿਆਰਿਓ ਕਿ ਅੱਖਾਂ ਤੋਂ ਬਿਨਾਂ ਗੁਰੂ ਨੂੰ ਨਹੀਂ ਵੇਖਿਆ ਉਹਨਾਂ। ਆ ਗੁਰਮੁਖੀ ਦੇ ਅੱਖਰ ਨਹੀਂ ਦੇਖੇ, ਆ ਢਾਂਚਾ ਨਹੀਂ ਦੇਖਿਆ, ਪਰ ਇਸ ਢਾਂਚੇ ਵਿੱਚ ਜਿਹੜਾ ਬਰੇਲ ਲਿਪੀ ਚ ਗਿਆਨ ਸੀ, ਚੇਤੇ ਰੱਖਿਓ ਅੱਖਾਂ ਤੋਂ ਬਿਨਾਂ ਵੀ ਅਨੁਭਵ ਹੈ। ਜਿਹੜੀ ਸੁਰਤ ਦੀ ਅੱਖ ਹੈ, ਇਹ ਅੱਖਾਂ ਤਾਂ ਆਕਾਸ਼ ਨੂੰ ਪੂਰਾ ਨਹੀਂ ਦੇਖ ਸਕਦੀਆਂ, ਇਹਨੇ ਆਕਾਸ਼ ਨੀਲਾ ਨੀਲਾ ਥੋੜਾ ਜੀ, ਇਹ ਤੇ ਸਾਡੀਆਂ ਅੱਖਾਂ ਦੀ ਪ੍ਰੋਬਲਮ ਹੈ, ਅੱਖਾਂ ਨੂੰ ਲੱਗ ਰਿਹਾ ਨੀਲਾ। ਪਰ ਜਿਹੜੀ ਸੁਰਤ ਹੈ ਨਾ, ਮੈਂ ਬੇਨਤੀ ਕਰਾਂਗਾ, ਸੁਰਤ ਦੀ ਅੱਖ ਇੰਨੀ ਵੱਡੀ ਹੈ, ਤੁਸੀਂ ਕਿਤੇ ਵੀ ਬੈਠੇ ਹੋਵੋ, ਇਸ ਅੱਖਾਂ ਨੂੰ ਬੰਦ ਹੋ ਜਾਣ, ਅੰਦਰੋਂ ਮੈਂ ਮਰੀ ਹੋਵੇ, ਤੁਸੀਂ ਰੋਜ਼ ਗੁਰੂ ਰਾਮਦਾਸ ਦੀ ਪਰਿਕਰਮਾ ਕਰ ਸਕਦੇ। ਨੇਤਰ ਬੰਦ ਕਰਕੇ ਵੀ ਤੁਹਾਨੂੰ ਦਿਸਦਾ ਨਾ, ਅੱਖੀ ਬਾਜੋ ਵੇਖਣਾ, ਵਿਣ ਕੰਨਾ ਸੁਣਨਾ, ਇਹ ਕੰਨ ਸੁਣਦੇ ਨੇ। ਜਦੋਂ ਇਹ ਕੰਨ ਸੁਣ ਸੁਣ ਕੇ ਅੰਦਰੋਂ ਮਨ ਰੱਜ ਪੈਂਦਾ ਨਾ, ਪਿਆਰਿਓ ਚੇਤੇ ਰੱਖਿਓ, ਫਿਰ ਕੰਨ ਸੁਣਨਾ ਬੰਦ ਕਰ ਦਿੰਦੇ ਆ, ਫਿਰ ਮਨ ਸੁਣਨਾ ਸ਼ੁਰੂ ਕਰਦਾ। ਮਹਾਰਾਜ ਕਹਿੰਦੇ ਨੇ, ਸਤਿਗੁਰਾਂ ਨੇ ਬਾਣੀ ਚ ਬਚਨ ਵੀ ਕਹੇ ਨੇ, ਇਹ ਫਲ ਤਿਸ ਜਨ ਕਹਿ ਮੁਖ ਭਣੇ, ਗੁਰ ਨਾਨਕ ਨਾਮ ਬਚਨ। ਇਹ ਤਾਂ ਸੁਣਿਆ, ਕੰਨ ਸੁਣੇ, ਪਰ ਮਨ ਸੁਣੇ, ਕੰਨ ਨਾ ਵੀ ਸੁਣ, ਜਿਉਂਦੇ ਜੀ ਮਰੇ ਹੋਏ ਅੱਖਾਂ ਤੋਂ ਬਿਨਾਂ ਦੀਦਾਰ ਕਰ ਰਹੇ ਆ, ਕੰਨਾਂ ਤੋਂ ਬਿਨਾਂ ਸੁਣ ਰਹੇ ਆ। ਅੱਖੀ ਬਾਜੋ ਵੇਖਣਾ ਵਿਨ ਕੰਨਾ ਸੁਣਨਾ, ਪੈਰਾਂ ਬਾਜੋ ਚੱਲਣਾ, ਕਿਹੜੇ ਚਰਨ ਜੀ, ਭੈ ਕੇ ਚਰਨ, ਆ ਪੈਰ ਨਹੀਂ, ਉਹ ਅਦਬ ਦੇ ਨਿਰਮਲ ਭਾਉ ਦੇ ਚਰਨ ਨਾਲ ਤੁਰਦੇ ਆ। ਪੈਰਾਂ ਬਾਜੋ ਚੱਲਣਾ ਵਿਨ ਹੱਥਾਂ ਕਰਨਾ, ਕਰ ਭਾਵ ਕੇ ਭਾਵਨਾ ਦੇ ਹੱਥ, ਜੀਵ ਹੈ ਬਾਜੋ ਬੋਲਣਾ, ਜੀਵ ਤੋਂ ਬਿਨਾਂ ਬੋਲ ਰਿਹਾ, ਜੀਵ ਤੋਂ ਬਿਨਾਂ ਅੰਦਰ ਨਾਮ ਚੱਲ ਰਿਹਾ। ਮਹਾਰਾਜ ਧੰਨ ਗੁਰੂ ਅੰਗਦ ਸਾਹਿਬ ਜੀ, ਇਹ ਤਾਂ ਅਸੀਂ ਕਥਾ ਵਾਲੀ ਕਥਾ ਕਰ ਰਹੇ ਹਾਂ ਕਿ ਅੱਖਾਂ ਤੋਂ ਬਿਨਾਂ ਦੇਖਣਾ, ਕੰਨਾਂ ਤੋਂ ਬਿਨਾਂ ਸੁਣਨਾ, ਜੀਵ ਤੋਂ ਬਿਨਾਂ ਬੋਲਣਾ, ਹੱਥਾਂ ਤੋਂ ਬਿਨਾਂ ਕਰਨਾ, ਪੈਰਾਂ ਤੋਂ ਬਿਨਾਂ ਚੱਲਣਾ, ਪਰ ਇਹ ਸਮਝ ਕਿਵੇਂ ਪੈਂਦੀ ਹੈ? ਕਹਿਣ ਲੱਗੇ, ਉਦੋਂ ਪੈਂਦੀ ਹੈ ਜਦੋਂ ਹੁਕਮ ਦੀ ਸਮਝ ਪੈ ਜਾਏ। ਇੱਥੇ ਸਤਿਗੁਰਾਂ ਨੇ ਬਚਨ ਕੀਤਾ, ਜਿਉਂਦੇ ਜੀ ਮਰ ਜਾਣਾ, ਆਪਣੀ ਹੋਂਦ ਖਤਮ ਹੋ ਜਾਣੀ। ਪਿਛਲੇ ਦਿਨ ਇੱਕ ਮਰਜ਼ ਕੀਤੀ ਸੀ, ਮੁਰਦਾ ਸ਼ਬਦ ਤੇ ਮੁਰੀਦ ਸ਼ਬਦ ਬੜੇ ਨੇੜੇ ਦੇ ਨੇ। ਮੁਰਦਾ ਹੋਏ ਮੁਰੀਦ ਸੋ ਗੁਰੂ ਗੋਰ ਸਮਾਵੈ, ਮੁਰਦਾ ਹੋਏ ਮੁਰੀਦ। ਤੁਸੀਂ ਦੇਖਿਓ, ਸਮਾਧੀ ਸ਼ਬਦ ਅਸੀਂ ਪੂਰਵੀ ਦੋ ਥਾਵਾਂ ਤੇ ਵਰਤਨੇ ਆ। ਮੈਂ ਇਹ ਨਹੀਂ ਕਹਾਂਗਾ ਕਿਤੇ ਦੀ ਸਮਾਧ ਪੂਜਣਾ, ਇਹ ਆ ਕਹਿੰਦੇ ਫਲਾਣਾ ਬੰਦਾ ਮਰਿਆ ਉਹਦੀ ਸਮਾਧ ਬਣਾਈ ਗਈ, ਕਹਿੰਦੇ ਆ ਨਾ ਜੀ, ਜੇ ਉਸਦੀ ਸਮਾਧ ਹੈ। ਬਾਬਾ ਅਟਲ ਤਕਰੀਬਨ ਉਹਨਾਂ ਦੇ ਸਥਾਨ ਤੇ ਜਿੰਨੇ ਸਿੱਖ ਸਨ ਨਾ, ਪੁਰਾਤਨ ਸਮੇਂ ਉਹਨਾਂ ਦਾ ਸੰਸਕਾਰ ਕੀਤਾ ਜਾਂਦਾ ਸੀ ਤੇ ਸਮਾਧ ਬਣੀ ਹੁੰਦੀ ਸੀ। ਸਮਾਧ ਤੇ ਸਮਾਧੀ, ਇਹ ਬੰਦਾ ਸਮਾਧੀ ਸਥਿਤ ਹੋ ਗਿਆ, ਇਸ ਬੰਦੇ ਦੀ ਸਮਾਧ ਬਣ ਗਈ। ਗੁਰਮੁਖੋ, ਜਿਉਂਦਿਆਂ ਦੀਆਂ ਕਦੀ ਸਮਾਧਾਂ ਨਹੀਂ ਬਣਦੀਆਂ, ਮਰਿਆਂ ਦੀਆਂ ਸਮਾਧਾਂ ਬਣਦੀਆਂ ਨੇ। ਜਿਉਂਦੇ ਕਦੀ ਸਮਾਧੀ ਚ ਨਹੀਂ ਜਾਂਦੇ, ਮੈਂ ਨੂੰ ਮਾਰ ਕੇ ਹੀ ਸਮਾਧੀ ਵੀ ਜਾਇਆ ਜਾਂਦਾ। ਦੋ ਥਾਵਾਂ ਤੇ ਸ਼ਬਦ ਵਰਤਿਆ ਸਤਿਗੁਰੂ ਜੀ, ਇਹ ਬਚਨ ਕਰ ਰਿਹਾ ਕਿ ਕਿਆ ਜਾਣਾ ਕਿਵੇਂ ਮਰਾਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੂ ਨਾ ਵਿਸਰੈ ਤਾਂ ਸਹਿਲਾ, ਇਹ ਮੈਂ ਬਾਅਦ ਚ ਅਰਥ ਕਰਨੇ ਨੇ, ਜੇ ਸਾਹਿਬ ਮਨੂ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ, ਮਰਨੇ ਤੇ ਜਗਤ ਡਰੈ, ਜੀਵਿਆ ਲੋੜੈ ਸਭ ਕੋਏ, ਗੁਰ ਪ੍ਰਸਾਦੀ ਜੀਵਤ ਮਰੈ, ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ, ਸ਼ਬਦ ਸੁਰਤ ਸਾਵਧਾਨ ਹੋਏ ਉਹ ਆਪ ਗਵਾਵੈ, ਆਪਣੀ ਮੈਂ ਮਿਟਾ ਦਿੱਤੀ। ਹੁਣ ਦੇਖੋ, ਗੁਰੂ ਘਰ ਚ ਸਤਿਗੁਰਾਂ ਦੇ ਦਰਬਾਰ ਵਿੱਚ ਮੈਂ ਮਰਨ ਤੋਂ ਬਿਨਾਂ ਤੂੰ ਹੋ ਹੀ ਨਹੀਂ ਸਕਦਾ ਜੀ, ਲੈਣਾ ਜੀ ਲੈਣਾ ਹੀ ਨੇ, ਪਰ ਗੁਰੂ ਅੰਗਦ ਤਾਂ ਬਣਦੇ ਜਦੋਂ ਮੈਂ ਮਰ ਜਾਂਦੀ ਹੈ, ਕਿਉਂਕਿ ਦੋ ਇਕੱਠੇ ਨਹੀਂ ਰਹਿ ਸਕਦੇ ਜੀ। ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ, ਨਹੀਂ ਹੋ ਸਕਦਾ। ਗੁਰੂ ਅੰਗਦ ਸਾਹਿਬ ਆਉਂਦੇ ਆ, ਉਹਨਾਂ ਦਾ ਇੱਕ ਬਚਨ ਹੈ, ਚਾਕਰ ਲੱਗੇ ਚਾਕਰੀ ਨਾਲੇ ਗਰਭਵਾਦ, ਗੱਲਾਂ ਕਰੇ ਕਨੇਰੀਆਂ, ਖਸਮ ਨਾ ਪਾਏ ਸਾਧ, ਸਾਧ ਖੁਸ਼ੀ ਪ੍ਰਸੰਨਤਾ ਰਸ। ਕਹਿੰਦੇ ਚਾਕਰ ਵੀ ਕਹਾਂਦਾ ਤੇ ਅੱਗੋਂ ਹੰਕਾਰ ਚ ਗੱਲਾਂ ਵੀ ਕਰਦਾ। ਚਾਕਰ ਲੱਗੇ ਚਾਕਰੀ ਨਾਲੇ ਗਰਭਵਾਦ, ਗੱਲਾਂ ਕਰੇ ਕਨੇਰੀਆਂ, ਖਸਮ ਨਾ ਪਾਏ ਸਾਧ, ਆਪ ਗਵਾਏ। ਆਹ ਹੈ ਗੁਰਪ੍ਰਸਾਦੀ ਜੀਵਤ ਮਰੇ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਨਾਨਕ ਜਿਸ ਨੂੰ ਲੱਗਾ। ਇਹ ਫਿਰ ਸੁਣਿਓ, ਜਿਸ ਨੂੰ ਲੱਗਾ, ਇਹ ਨਹੀਂ ਕਿਹਾ ਉਹਦੇ ਨਾਲ ਲੱਗ ਜਾਏਗਾ, ਨਾਨਕ ਜਿਸ ਨੂੰ ਲੱਗਾ ਤਿਸ ਮਿਲੇ, ਲੱਗਾ ਸੋ ਪ੍ਰਵਾਨ, ਜਿਹਨੂੰ ਚੇਤੇ ਕਰਕੇ ਮੈਂ ਮਰ ਗਈ, ਉਹ ਲੱਗਾ ਹੋਇਆ ਉਹਦੇ ਚ ਮਿਲ ਜਾਂਦਾ, ਉਹਦਾ ਰੂਪ ਹੋ ਜਾਂਦਾ। ਹੁਣ ਬਾਬਾ ਲਹਿਣਾ ਸਾਹਿਬ ਜੀ ਉਹਨਾਂ ਦੇ ਜੀਵਨ ਦੀਆਂ ਸਾਖੀਆਂ ਕਾਫੀ ਕਰਨੇ, ਇੱਕ ਮੈਂ ਬੇਨਤੀ ਕਰਨੀ, ਕਦੀ ਮੌਕਾ ਬਣਿਆ, ਇੱਕ ਵਾਰ ਮੈਂ ਕਥਾ ਕੀਤੀ ਸੀ ਵੀ ਬਾਬਾ ਜੀ ਨੇ ਕਿਹਾ ਵੀ ਕਿੱਕਰ ਤੋਂ ਮਠਿਆਈ ਡਿੱਗਦੀ, ਬੜੇ ਬੋਲੇ ਜੀ ਇਹਦੇ ਬਾਰੇ, ਬੜਾ ਅੱਜ ਤੱਕ ਨਾ ਮੈਨੂੰ ਖਿੱਚਦੇ ਆ, ਪਰ ਮੈਂ ਇਸ ਸਟੇਜ ਤੇ ਨਹੀਂ ਬੋਲਣਾ। ਇੱਕ ਮੈਂ ਬੇਨਤੀ ਕਰਾਂਗਾ, ਜਿਸ ਦਿਨ ਕਿਤੇ ਮੌਕਾ ਆਇਆ ਨਾ, ਤੇ ਪੁਰਾਣੇ ਜਿੰਨੇ ਗ੍ਰੰਥ ਨੇ ਸਭ ਦੇ ਹਵਾਲੇ ਦਿਉਂਗਾ, ਕਿਹੜੇ ਕਿਹੜੇ ਗ੍ਰੰਥ ਨੇ ਕੀ ਲਏ। ਸਿੰਘ ਸਭਾ ਲਹਿਰ ਦੇ ਮੋਢੀ ਗਿਆਨੀ ਦਿੱਤ ਸਿੰਘ ਨੇ, ਮੈਂ ਬੇਨਤੀ ਕਰਾਂਗਾ, ਦੁਨੀਆਂ ਵਿੱਚ ਸਭ ਤੋਂ ਸੌਖਾ ਹੈ ਕਿਸੇ ਚੰਗੇ ਬੰਦੇ ਦਾ ਅਪਮਾਨ ਕਰਕੇ ਦੁਨੀਆਂ ਚ ਮਸ਼ਹੂਰ ਹੋਣਾ, ਉਹਨਾਂ ਦਾ ਜਵਾਬ ਦੇਣਾ ਉਦੋਂ ਵੱਡ ਮੂਰਖਤਾ ਹੀ ਹੁੰਦੀ। ਨਾ ਨਾ, ਕਬੀਰ ਸਾਹਿਬ ਦੇ ਦੋ ਸ਼ਲੋਕ ਅੱਗੇ ਆਉਣੇ ਨੇ, ਉਹ ਕਹਿੰਦੇ ਕਬੀਰ ਮੈਂ ਜਾਣਿਓ ਪੜਬੋ ਭਲੋ, ਪੜਬੋ ਸਿਓ ਭਲ ਜੋਗ। ਮੈਂ ਸੁਣਿਆ ਵਿਦਵਾਨਾਂ ਦੀ ਬੜੀ ਕਦਰ, ਚਲੋ ਪੜ੍ਹ ਕੇ ਵਿਦਵਾਨ ਬਣ ਜਾਈਏ, ਦੂਜੇ ਪਾਸੇ ਪਤਾ ਲੱਗਾ ਵੀ ਜੋਗ ਦਾ ਅਰਥ ਮਿਲਾਪ ਕੀ, ਜੋਗ ਦਾ ਅਰਥ ਜੋਗ ਸਾਧਨਾ ਕਰਦੇ। ਮੈਂ ਜਾਣਿਓ ਪੜਬੋ ਭਲੋ, ਪੜਬੋ ਸਿਓ ਭਲ ਜੋਗ, ਭਗਤ ਨਾ ਛਾਡੋ ਰਾਮ ਕੀ ਭਾਵੈ ਨਿੰਦੋ ਲੋਕ। ਅੱਗੇ ਕਹਿੰਦੇ ਕਬੀਰ ਲੋਕ ਕਹਿ ਨਿੰਦਾ ਬੱਪੜਾ, ਜੈ ਮਨ ਨਹੀਂ ਗਿਆਨ। ਜੇ ਕਿਸੇ ਨੂੰ ਗਿਆਨ ਹੋਵੇ ਤੇ ਤਰਕ ਕਰੇ ਉਹਨੂੰ ਸੁਣੋ। ਜਿਸ ਬੰਦੇ ਦੇ ਅੰਦਰ ਆਹ ਵੀ ਕਮਲ ਘੁੱਟਦਾ ਪਿਆ, ਉਹਨੇ ਦੂਜੇ ਦਾ ਉੱਤਰ ਆਪਾਂ ਕੀ ਦੇਣਾ। ਬਾਬਾ ਜੀ ਨੇ ਸ਼ਬਦ ਵਰਤਿਆ, ਕਬੀਰ ਲੋਕ ਕਹਿ ਨਿੰਦਾ ਬੱਪੜਾ, ਜੇ ਮਨ ਨਹੀਂ ਗਿਆਨ, ਰਾਮ ਕਬੀਰਾ ਰਬ ਰੇ ਅਵਰ ਤਜੇ ਸਭ ਕਾਮ। ਸੁਣਿਓ ਬੇਨਤੀ, ਅਸੀਂ ਇਹ ਘਟਨਾ ਪੜ੍ਹਨੇ ਆ, ਇੱਥੇ ਮੈਂ ਬੇਨਤੀ ਕਰ ਰਿਹਾ, ਗੁਰਪ੍ਰਸਾਦੀ ਜੀਵਤ ਮਰੇ, ਜਿਉਂਦੇ ਜੀ ਮਰ ਜਾਣਾ। ਧੰਨ ਗੁਰੂ ਅੰਗਦ ਸਾਹਿਬ ਕਹਿ ਰਿਹਾ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਨਾਨਕ ਜਿਸ ਨੂੰ ਲੱਗਾ ਤਿਸ ਮਿਲੇ। ਮੇਰੇ ਸੱਚੀ ਅੱਜ ਪਾਠ ਕਰਦੇ ਆਇਆ ਵੀ ਜਿਸ ਨੂੰ ਲੱਗਾ ਉਹਦੇ ਨਾਲ ਕਿਉਂ ਨਾ ਲੱਗ ਗਿਆ। ਕਹਿਣ ਲੱਗੇ ਨਹੀਂ, ਲੱਗਾ ਜਦੋਂ ਮਿਲ ਜਾਏ ਤਾਂ ਪ੍ਰਵਾਨ ਹੁੰਦਾ, ਇਹਦਾ ਮਤਲਬ ਮਿਲੇ ਤੇ ਲੱਗਿਆ ਦੋ ਗੱਲਾਂ ਨੇ। ਨਾਨਕ ਜਿਸ ਨੂੰ ਲੱਗਾ ਤਿਸ ਮਿਲੇ, ਲੱਗਾ ਸੋ ਪ੍ਰਵਾਨ, ਉਹ ਹੀ ਲੱਗਾ ਹੋਇਆ ਪ੍ਰਵਾਨ ਜਿਹੜਾ ਉਹਦਾ ਰੂਪ ਹੋ ਜਾਂਦਾ, ਮਿਲ ਪੈਂਦਾ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬੜੇ ਬਚਨ ਕੀਤੇ ਬਾਬਾ ਲਹਿਣਾ ਜੀ ਨਾਲ। ਪਿਆਰਿਓ, ਅਖੀਰ ਵਾਲੀ ਘਟਨਾ ਆਪੇ ਸਾਰੇ ਦੱਸਣੇ, ਸੱਚੇ ਪਾਤਸ਼ਾਹ ਸੰਸ਼ੀਆਂ ਵਾਲੇ ਕੱਪੜੇ ਪਾਏ, ਕੁੱਤੇ ਨਾਲ ਲੈ ਲੈ ਚੱਲ ਪਏ, ਨਾਲ ਜੇਬਾਂ ਭਰ ਲਈਆਂ ਪੈਸਿਆਂ ਦੀਆਂ, ਹੀਰਿਆਂ ਦੀਆਂ, ਮੋਤੀਆਂ ਦੀ, ਜੋ ਸਾਡਾ ਇਤਿਹਾਸ ਕਹਿੰਦਾ। ਜਦੋਂ ਤੁਰ ਲੱਗੇ ਪਿੱਛੇ ਲੋਕ, ਮਹਾਰਾਜ ਨੇ ਪੈਸੇ ਮੋਹਰਾਂ ਹੀਰੇ ਮੋਤੀ ਜੋ ਕੁਛ ਸੀ ਉਹ ਸੱਟੀ ਜਾ ਰਹੇ ਆ, ਜੀ ਜਿਹੜੇ ਜਾ ਕਿਵੇਂ ਚੰਗਾ ਲੱਗਦਾ ਚੁੱਕੀ ਜਾ ਰਹੇ। ਕੋਈ ਪੈਸੇ ਚੁੱਕ ਕੇ ਮੁੜ ਗਿਆ, ਕੋਈ ਹੀਰੇ ਚੁੱਕ ਕੇ ਮੁੜ ਗਿਆ, ਕੋਈ ਮੋਤੀ ਚੁੱਕ ਕੇ ਮੁੜ ਗਿਆ। ਇਹ ਸਾਖੀ ਬਹੁਤ ਵੱਡੀ ਵਿਆਖਿਆ ਕਰਦੀ ਹੈ। ਬਾਬੇ ਪਿੱਛੇ ਸਾਰੀ ਤੁਰਦੇ ਆ, ਕੋਈ ਇਸ ਕਰਕੇ ਤੁਰਦੇ ਆ ਮੇਰਾ ਕੰਮ ਚੱਲ ਜਾਏ, ਇੱਦਾਂ ਦਿਨ ਚੱਲ ਪਿਆ ਚੱਲ ਬਾਬਾ ਜੀ ਬਸ। ਕੋਈ ਹੀਰੇ ਤੁਰ ਕੇ ਚੁੱਕ ਕੇ ਪਿੱਛਾ ਆ ਜਾਂਦਾ, ਕੋਈ ਪੁੱਤਰ ਧੀਆਂ ਚੁੱਕ ਕੇ ਪਿੱਛਾ ਆ ਜਾਂਦਾ, ਕੋਈ ਪੈਸੇ ਚੁੱਕ ਕੇ ਆ ਜਾਂਦਾ। ਉਹ ਜਿਉਂਦੇ ਜੀ ਮਰੇ ਆ ਜਿਹੜੇ, ਜਿਹਨਾਂ ਦੀ ਮੰਜ਼ਿਲ ਕੋਈ ਹੋਰ ਕਿ। ਇਹ ਸਾਖੀ ਬਹੁਤ ਕੋਈ ਦੱਸਦੀ, ਹੀਰੇ ਚੁੱਕ ਕੇ, ਮੋਤੀ ਚੁੱਕ ਕੇ, ਸੋਨਾ ਚੁੱਕ ਕੇ ਸਭ ਵਾਪਸ ਮੁੜੇ, ਅਖੀਰ ਤੇ ਤਿੰਨ ਰਹਿ ਗਏ, ਇੱਕ ਬਾਬਾ ਬੁੱਢਾ ਜੀ, ਦੂਜਾ ਭਾਈ ਦੁਨੀ ਚੰਦ ਜੀ, ਮੈਂ ਅੱਜ ਪਿਛਲੇ ਹੁਣ ਪੜ੍ਹ ਰਿਹਾ ਸਾਂ, ਤੀਸਰੇ ਬਾਬਾ ਲਹਿਣਾ ਜੀ। ਬਾਬਾ ਬੁੱਢਾ ਜੀ ਨੂੰ ਸੋਟਾ ਮਾਰਿਆ, ਹਨਾ ਬੈਠ ਗਏ, ਦੁਨੀ ਚੰਦ ਜੀ ਰੁੱਖ ਦੇ ਓਹਲੇ ਹੋ ਗਏ, ਰਹਿ ਗਏ ਬਾਬਾ ਲਹਿਣਾ ਜੀ, ਸੋਟੇ ਵੀ ਪਏ। ਤੇ ਜਦੋਂ ਸ਼ਬਦ ਇਹੀ ਕਹੇ ਕਿ ਆਪਣੇ ਘਰ ਚਲਾ ਜਾ, ਵਾਪਸ ਚਲਾ ਜਾ, ਉਹਨਾਂ ਕਿਹਾ ਜੀ ਨਹੀਂ, ਮੇਰੇ ਤੁਹਾਡੇ ਤੋਂ ਬਿਨਾਂ ਮੇਰਾ ਕੋਈ ਹੈ ਹੀ ਨਹੀਂ। ਇਹ ਸੁਣਿਓ, ਨਾਨਕ ਜਿਸ ਨੂੰ ਲੱਗਾ ਤਿਸ ਮਿਲੇ, ਜੁੜੇ ਜ਼ਰੂਰ ਨੇ, ਮੈਂ ਕਿੱਥੇ ਵਾਪਸ ਜਾਵਾਂ, ਮੇਰਾ ਕੋਈ ਨਹੀਂ, ਕੋਈ ਮੇਰਾ ਨਹੀਂ। ਹਜ਼ੂਰ ਨੇ ਕਿਹਾ ਜੇ ਸਾਡੇ ਪਿੱਛੇ ਆਉਣਾ ਨਾ ਆ ਮੁਰਦਾ ਖਾ, ਇਸ ਸਾਖੀ ਨੂੰ ਕੋਈ ਇਨਕਾਰ ਨਹੀਂ ਕਰ ਸਕਦਾ ਜੀ। ਜਿਨ੍ਹਾਂ ਨੇ ਤਰਕ ਦੇ ਰੱਖ ਕੇ ਤਰਕ ਦੀ ਇੱਕ ਇੱਕ ਇੰਚ ਇਤਿਹਾਸ ਲਿਖਿਆ ਉਹ ਵੀ ਇਹ ਮੰਨਦੇ ਆ। ਮਹਾਰਾਜ ਜੀ ਨੇ ਕਿਹਾ ਇਹ ਮੁਰਦਾ ਖਾ, ਪਰਿਕਰਮਾ ਕੀਤੀ ਉਹਨੇ, ਮੁਰਦੇ ਦੀ ਪਰਿਕਰਮਾ ਕੀਤੀ ਬਾਬਾ ਲੈਣਾ ਜੀ ਨੇ। ਹਜ਼ੂਰ ਨੇ ਕਿਹਾ ਖਾ ਕਿਉਂ ਨਹੀਂ ਰਹੇ? ਕਹਿੰਦੇ ਨੇ ਇਸ ਹੁਕਮ ਦੀ ਇੰਤਜ਼ਾਰ ਵਿੱਚ ਹਾਂ, ਸਿਰ ਵਾਲੇ ਪਾਸਿਓਂ ਸ਼ੁਰੂ ਕਰਾਂ ਖਾਣਾ ਕਿ ਪੈਰਾਂ ਵਾਲੇ ਪਾਸਿਓਂ? ਸਾਖੀ ਬੜੇ ਅਰਥ ਰੱਖਦੀ, ਸਿਰ ਵਾਲੇ ਪਾਸਿਓਂ ਕਿ ਪੈਰਾਂ ਵਾਲੇ ਪਾਸਿਓਂ? ਹਜ਼ੂਰ ਨੇ ਫਰਮਾਇਆ ਪੈਰਾਂ ਵਾਲੇ ਪਾਸਿਓਂ। ਮੈਂ ਮਰਦੀ ਏ ਚਰਨਾਂ ਵਾਲੇ ਪਾਸੇ ਲੱਗ ਕੇ, ਸਿਰ ਚ ਤਾਂ ਬੋਲਦੀ ਹੈ ਜੀ ਹੈ। ਗੁਰੂ ਸਾਹਿਬ ਨੇ ਇੱਕ ਬਚਨ ਹੋਰ ਕਿਹਾ, ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੈ ਉਤਾਰ। ਸਿਰ ਦੀ ਧੂੜ ਕਦੀ ਕਿਸੇ ਨੇ ਆਪਣੇ ਸਿਰ ਤੇ ਨਹੀਂ ਲਾਈ, ਚੇਤੇ ਰੱਖਿਓ ਚਰਨਾਂ ਦੀ ਧੂੜ ਹੀ ਸਿਰ ਉੱਤੇ ਲਾਈ ਜਾਂਦੀ ਹੈ। ਭਾਈ ਸਾਹਿਬ ਨੇ ਕਿਹਾ ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਉਂਦੇ, ਸਿਰ ਉੱਚਾ ਪੈਰ ਨੀਵੇਂ ਨੇ, ਕਦੀ ਕਿਸੇ ਦਾ ਪੈਰ ਉਹ ਨੀਵਾਂ ਰਹਿ ਕੇ ਵੀ ਸਿਰ ਨੂੰ ਝੁਕਾ ਲੈਂਦਾ। ਬੜੀ ਵੱਡੀ ਗੱਲ ਹਜ਼ੂਰ ਕਰ ਗਏ, ਕਹਿਣ ਲੱਗੇ ਪੁਰਖਾਂ ਪੈਰਾਂ ਵਾਲੇ ਪਾਸਿਓਂ। ਇਤਿਹਾਸ ਕਹਿੰਦਾ ਕੱਪੜਾ ਚੁੱਕਿਆ ਪੈਰ ਕਦੇ ਛੋਹਿਓ ਤਾਂ ਪ੍ਰਸ਼ਾਦ ਸੀ। ਹੁਕਮ ਮੰਨਣ ਵਾਲੇ ਨੂੰ ਪ੍ਰਸ਼ਾਦ ਮਿਲਦਾ ਤੇ ਪ੍ਰਸ਼ਾਦ ਉਹਨੂੰ ਮਿਲਦਾ ਜਿਹਦੀ ਬੁੱਕ ਬਣ ਜਾਏ। ਆਪਾਂ ਪ੍ਰਸ਼ਾਦ ਲੈਂਦੇ ਹਾਂ ਨਾ, ਕਹਿੰਦੇ ਵੀ ਸਾਡੇ ਪੁਰਾਣੇ ਸਮੇਂ ਖਲੋ ਕੇ ਨਹੀਂ ਸਨ ਪ੍ਰਸ਼ਾਦ ਲੈਂਦੇ ਜੀ, ਹਾਲਾਂਕਿ ਦਰਬਾਰ ਸੇ ਹੁਣ ਲੰਘਦਿਆਂ ਖੋਲੋਤਿਆਂ ਨੂੰ ਦਿੱਤਾ ਜਾਂਦਾ ਉਹਨੇ ਮਜਬੂਰੀ, ਕਿਉਂਕਿ ਪ੍ਰਸ਼ਾਦ ਬਹਿ ਕੇ ਲੈਣਾ ਬਹੁਤ ਚੰਗਾ, ਨਿਮਰਤਾ ਦਾ ਸੂਚਕ ਹੈ। ਤੇ ਆਪਾਂ ਇਸ ਤਰ੍ਹਾਂ ਨਹੀਂ ਕਰਦੇ ਬੁੱਕ ਬਣਾਉਂਦੇ ਹਾਂ, ਨਹੀਂ ਪਿਆਰਿਓ ਝੁਕਣ ਵਾਲਿਆਂ ਨੂੰ ਤੇ ਬੁੱਕ ਬਣਾਉਣ ਵਾਲਿਆਂ ਨੂੰ ਪ੍ਰਸ਼ਾਦ ਮਿਲਦਾ ਹੈ। ਉਹਨਾਂ ਕਿਹਾ ਪੈਰਾਂ ਵਾਲੇ ਪਾਸੇ ਉਹ ਪ੍ਰਸ਼ਾਦ ਸੀ। ਪ੍ਰਿੰਸੀਪਲ ਸਤਵੀਰ ਸਿੰਘ ਲਿਖਦੇ ਆ ਚਾਦਰ ਚੁੱਕੀ ਉਹ ਗੁਰੂ ਨਾਨਕ ਸੀ। ਕਹਿੰਦੇ ਨੇ ਖੱਬੇ ਵੀ ਗੁਰੂ ਨਾਨਕ, ਸੱਜੇ ਵੀ ਗੁਰੂ ਨਾਨਕ, ਇੱਥੇ ਵੀ ਗੁਰੂ ਨਾਨਕ, ਇੱਧਰ ਵੀ ਗੁਰੂ ਨਾਨਕ। ਹਜ਼ੂਰ ਨੇ ਹੱਸ ਕੇ ਕਿਹਾ ਲੈਣਿਆ ਨਾਨਕ ਤਾਂ ਤੇਰੇ ਹਿਰਦੇ ਚ ਬੈਠ ਗਿਆ ਹੈ, ਮੈਂ ਤੇਰੇ ਅੰਦਰ ਬੈਠ ਗਿਆ। ਇਸੇ ਕਰਕੇ ਸਾਡੇ ਇਤਿਹਾਸ ਨੇ ਕਿਹਾ ਬਾਬਾ ਨਾ ਮੜੀ ਨਾ ਗੋਰ, ਗੁਰੂ ਅੰਗਦ ਕੇ ਹੀਏ ਮਾਹੇ। ਮੈਂ ਮਰ ਗਈ ਜੀ, ਸੱਤ ਜੀਵਨ ਕਹਿ, ਮੈਂ ਤਾਂ ਕਿਹਾ ਵੀ ਮੈਂ ਹੀ ਕੋਈ ਨਹੀਂ। ਮੁਰਦਾ ਕਿਹਾ, ਰੁੱਖ ਕਿਹਾ, ਜਿੰਨੀ ਵਾਰੀ ਕਿਹਾ ਸੱਤ ਬਚਨ ਪਿਆਰਿਓ। ਮਹਾਰਾਜ ਨੇ ਉੱਥੇ ਸ਼ਬਦ ਕਿਹਾ ਬਾਬਾ ਮੜੀ ਨਾ ਗੋਰ, ਗੁਰੂ ਅੰਗਦ ਕੇ ਹੀਏ ਮਾਹੇ, ਪੁਨ ਸੱਤ ਸੰਗਤ ਮੈਂ ਬਸਬੋ ਕਰੂੰ। ਇਹਨੂੰ ਗੁਰੂ ਕੇ ਰਬਾਬੀਆਂ ਨੇ ਕਿਹਾ ਜਿਸ ਨੂੰ ਲੱਗਾ ਤਿਸ ਮਿਲਿਆ, ਕਿਉਂਕਿ ਮੈਂ ਮਰ ਗਈ ਨਾ, ਜਿਉਂਦੇ ਜੀ ਮਰ ਗਏ। ਹਜ਼ੂਰ ਨੇ ਕਿਹਾ ਜੋਤ ਸਮਾਣੀ ਜੋਤ ਮਾਹੇ, ਆਪ ਆਪੇ ਸੇਤੀ ਮੈਂ ਕਿਉਂ ਆਪਣੇ ਬਰਾਬਰ। ਹਰ ਸਾਲ ਤੁਹਾਨੂੰ ਕਹਿੰਦਾ ਰਾਮਕਲੀ ਕੀ ਵਾਰ ਜ਼ਰੂਰ ਪੜਿਆ ਕਰੋ ਗੁਰਮੁਖੋ, ਹਾਲਾਂਕਿ ਮੈਂ ਇਹ ਨਹੀਂ ਕਿ ਮੈਂ ਕੋਈ ਹੁਕਮ ਨਾ, ਮੈਂ ਜਾਰੀ ਨਹੀਂ ਕਰ ਰਿਹਾ ਰਹਿਤ ਮਰਿਆਦਾ, ਨਾ ਵੀ ਕੋਈ ਪੜ੍ਹੇ। ਇਹਨੂੰ ਵਾਰ ਨੂੰ ਪੜਿਆ ਮੈਂ ਕਿਹਾ ਸੀ ਅੱਠ ਪੌੜੀਆਂ ਨੇ ਬੜੀ, ਮੈਂ ਚਾਰ ਕੁ ਮਿੰਟ ਪੜ੍ਹਦੇ ਆ ਲੱਗਦੇ ਆ ਪੰਜ ਵਾਰ ਪੜ੍ਹਦੇ ਆ। ਇੱਕ ਗੁਰਮੁਖ ਪਿਆਰਿਆ ਮੈਨੂੰ ਕਿਹਾ ਸੀ, ਮੈਂ ਸ਼ੁਰੂ ਕੀਤੀ ਤੇ ਮੈਂ ਜੇ ਸਵਾਲ ਕੀਤਾ ਜੀ ਕਿਉਂ ਪੜ੍ਹੀਏ, ਕਹਿੰਦੇ ਆ ਨਿੰਦਿਆ ਬੜਾ ਵੱਡਾ ਪਾਪ ਹੈ। ਗੁਰੂ ਨਾਨਕ ਸਾਹਿਬ ਦੀ ਨਿੰਦਿਆ ਕੀਤੀ, ਇਹ ਵਾਰ ਬੋਲੀ ਤੇ ਨਿੰਦਿਆ ਦਾ ਰੋਗ ਕੱਟਿਆ ਗਿਆ, ਕੋੜ ਕੱਟਿਆ ਗਿਆ। ਸਵੇਰ ਤੋਂ ਸ਼ਾਮ ਤੱਕ ਪਤਾ ਨਹੀਂ ਦਵੈ ਚ ਕਿੰਨਾ ਕੁਝ ਕਿਹਦੇ ਬਾਰੇ ਬੋਲਨੇ ਆ। ਜੇ ਇਹਨੂੰ ਭਾਵਨਾ ਨਾਲ ਪੜ੍ਹੀਏ ਤੇ ਗੁਰੂ ਮਿਹਰ ਕਰੋ, ਨਿੰਦਿਆ ਦੀ ਵਾਦੀ ਹਟ ਜਾਏਗੀ, ਵਾਦੀ ਹਟ ਜਾਏਗੀ, ਨਿੰਦਿਆ ਨਹੀਂ ਕੇਵਲ ਕਿਹਾ। ਉੱਥੇ ਰਬਾਬੀ ਸਾਹਿਬ ਕਹਿ ਰਹੇ ਨੇ ਜੋਤ ਸਮਾਣੀ ਜੋਤ ਮਾਹੇ, ਆਪ ਆਪੇ ਸੇਤੀ ਮੇ ਕਿਉਂ, ਮੈਂ ਮਰ ਗਈ ਜਿਉਂਦੇ ਜੀ ਮਰ ਗਏ। ਹੁਣ ਥੋੜਾ ਜਿਹਾ ਹੋਰ ਥੋੜਾ ਚੱਲੀਏ, ਜਿਉਂਦੇ ਜੀ ਮਰਨਾ, ਆਪਣੀਆਂ ਖਾਹਿਸ਼ਾਂ ਕੋਈ ਨਹੀਂ, ਜੋ ਗੁਰੂ ਨੂੰ ਚੰਗਾ ਲੱਗਦਾ ਬਸ। ਉਹ ਮੈਂ ਇੱਕ ਵਾਰੀ ਕਿਹਾ ਸੀ ਇੱਕ ਪਾਠ, ਮੁੱਲ ਖਰੀਦੀ ਲਾਲਾ ਗੋਲਾ, ਇਹ ਵੀ ਜਿਉਂਦੇ ਜੀ ਮਰਨਾ ਹੈ। ਗੁਰਪ੍ਰਸਾਦੀ ਜੀਵਤ ਮਰੇ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨੌ ਸੁਭਾਗਾ, ਗੁਰ ਕੀ ਬਚਨੀ ਖਾਟ ਬਕਾਨਾ, ਜਿੱਤ ਲਾਇਆ ਤਿੱਤ ਲਾਗਾ, ਜਿੱਤ ਲਾਇਆ ਤਿੱਤ ਲਾਗਾ, ਮੇਰੀ ਕੋਈ ਇੱਛਾ ਨਹੀਂ। ਹਜ਼ਰਤ ਇਬਰਾਹਿਮ ਬਲਖੀ ਬਾਰੇ ਕਿਹਾ ਜਾਂਦਾ, ਪਰ ਉਂਝ ਸਾਰੇ ਸੁਣਾਉਂਦੇ ਆ, ਤਕਰੀਬਨ ਉਹਨੂੰ ਗਿਆਨ ਦਾ ਇੰਨਾ ਕੁ ਆਦਾਨ ਪ੍ਰਦਾਨ ਹੋ ਗਿਆ ਜੀ ਸਾਰੇ ਧਰਮਾਂ ਵਾਲੇ, ਇੱਕ ਦੂਜੇ ਦੇ ਚੰਗੇ ਗੁਣਾਂ ਦੀ ਗੱਲ ਕਰਦੇ, ਕਰਨੀ ਚਾਹੀਦੀ ਵੈਸੇ। ਉਹ ਗੁਲਾਮ ਬੰਦੇ ਖਰੀਦਦੇ ਹੁੰਦੇ ਸਨ, ਜਦੋਂ ਲਿਆਂਦਾ ਘਰ, ਤੇਰਾ ਨਾਂ ਕੀ ਰੱਖਾਂ? ਕਹਿੰਦਾ ਆਪਣਾ ਨਾਂ ਕੀ, ਜੋ ਤੁਸੀਂ ਰੱਖ ਲਓਗੇ ਉਹੀ ਹੈ। ਰਹਿਣਾ ਕਿਸ ਜਗ੍ਹਾ ਪਸੰਦ ਕਰੇਗਾ? ਜਿੱਥੇ ਰੱਖ ਦਿਓਗੇ ਉੱਥੇ ਰਹਿ ਜਾਂਗੇ। ਖਾਣਾ ਕੀ ਪਸੰਦ ਕਰੋਗੇ? ਜੋ ਤੁਹਾਡਾ ਖਾਣਾ ਹੋਵੇਗਾ। ਕੱਪੜੇ ਕਿਹੋ ਜਿਹੇ ਪਸੰਦ ਕਰੋਗੇ? ਜੋ ਤੁਹਾਡੀ ਪਸੰਦ। ਉਹ ਗੁੱਸੇ ਚ ਆ ਕੇ ਕਹਿੰਦਾ ਤੇਰੀ ਪਸੰਦ ਕੋਈ ਨੀ, ਕੱਪੜੇ ਮੇਰੀ ਪਸੰਦ ਦੇ, ਰੋਟੀ ਮੇਰੀ ਪਸੰਦ ਦੀ, ਨਾਮ ਮੇਰੇ ਪਸੰਦ ਦਾ, ਤੇਰੇ ਪਸੰਦ ਦਾ ਕੁਛ ਨਹੀਂ। ਉਹ ਕਹਿੰਦਾ ਮੇਰੀ ਪਸੰਦ ਤਾਂ ਉਹਦੇ ਮੋਗੇ ਸੀ ਜਿੱਦਣ ਖਰੀਦ ਕੇ ਲੈ ਆਏ ਸੋ। ਵਿਕਿਆ ਹੋਇਆਂ ਦੀਆਂ ਕੀ ਹੁੰਦੀਆਂ ਨੇ? ਗੁਰੂ ਸਾਹਿਬ ਨੇ ਕਿਹਾ ਗੁਰ ਕੇ ਗ੍ਰਹਿ, ਆਹ ਹੈ ਜੀਵਤ। ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕੱਛ ਨਾ ਜਨਾਵੈ। ਗੁਰ ਪ੍ਰਸਾਦੀ ਜੀਵਤ ਮਰੇ ਕੁਛ ਨੀ ਜਨਾਦਾ, ਆਪਸ ਕੋ ਕਰ ਕੱਛ ਨਾ ਜਨਾਵੈ, ਹਰਿ ਹਰਿ ਨਾਮ ਹਿਰਦੈ ਸਤਿਆਵੈ। ਮਨ ਵੇਚੈ, ਜਿਹੜੀ ਚੀਜ਼ ਵੇਚ ਦਿੱਤੀ ਉਹ ਤੇ ਆਪਣਾ ਹੱਕ ਹੁੰਦਾ ਜੀ? ਨਹੀਂ ਨਹੀਂ, ਵੇਚੇ ਹੋਏ ਦੀ ਮਰਜ਼ੀ ਹੈ। ਮਹਾਰਾਜ ਸ਼ਬਦ ਵਰਤ ਰਿਹਾ ਕਿ ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨੇਕਾਮੀ, ਤਿਸ ਕੋ ਹੋਤ ਮਿਲ ਗਿਆ ਨਾ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਹੁਣ ਫਿਰ ਥੋੜੀ ਜਿਹੀ ਬੇਨਤੀ ਸੁਣਿਓ, ਸ਼ਬਦ ਹੋਈ ਹੈ ਜੀ, ਕਿਉਂਕਿ ਇਹਦੇ ਆਖਰੀ ਅਰਥ ਹੋ ਗਏ ਨੇ ਕਿ ਮਰਤਾ ਮਰਤਾ ਦੁਨੀਆਂ ਮਰ ਰਹੀ ਹੈ ਪਰ ਮਰਨਾ ਨਹੀਂ ਆਇਆ। ਗੁਰੂ ਅਮਰਦਾਸ ਕਹਿੰਦੇ ਇਸ ਤਰ੍ਹਾਂ ਮਰਨਾ, ਕਿਆ ਜਾਣਾ ਕਿ ਮਰਾਂਗੇ, ਕੈਸਾ ਮਰਨਾ ਹੋਏ। ਹੁਣ ਅਗਲੀ ਬੇਨਤੀ, ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ। ਸਹਿਲਾ ਦਰਦ ਸੌਖਾ, ਮੈਂ ਆਪ ਨੂੰ ਤਾਂ ਕਹਿ ਦਿੱਤਾ ਸੁਖੱਲਾ ਤੇ ਸਫਲ, ਦੋ ਅਰਥ ਕੀਤੇ ਆ। ਕੀ ਬੰਦ ਬੰਦ ਕੱਟ ਦੇਣਾ ਸਹਿਲਾ ਮਰਨਾ? ਖੋਪਰੀ ਤੋਂ ਬਿਨਾਂ ਕਈ ਦਿਨ ਜਿੰਦੇ ਰਹਿਣਾ ਸਹਿਲਾ ਮਰਨਾ ਜੀ? ਬਾਬਾ ਫਤਿਹ ਸਿੰਘ ਜੀ ਤੇ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਖੰਜ਼ਰ ਨਾਲ, ਛੁਰੀ ਨਾਲ, ਖੰਡੇ ਨਾਲ ਕਹਿੰਦੇ ਵਾਰ ਕਰਦੇ ਆ। ਬਾਬਾ ਫਤਿਹ ਸਿੰਘ ਜੀ ਦੇ ਲੱਤਾਂ ਪੈਰ ਹਲਦੇ ਆ, ਚਰਨ ਹਲਦੇ ਆ ਸੋਹਣੇ, ਤੇ 12.5 ਮਿੰਟ 12 ਮਿੰਟ ਖੂਨ ਨਿਕਲਾ ਰਹਿੰਦਾ, ਇਹ ਸਹਿਲਾ ਮਰਨਾ ਜੀ? ਕਿ ਉਹਨਾਂ ਨੂੰ ਵਾਹਿਗੁਰੂ ਜੀ ਚੇਤੇ ਨਹੀਂ ਸਨ? ਹਾਂ, ਸਰੀਰਕ ਤੌਰ ਤੇ ਗੁਰੂ ਸਾਹਿਬ ਨੇ, ਦੇਖੋ ਮੇਰੀ ਫਿਰ ਬੇਨਤੀ ਸੁਣਿਓ, ਜਿਹੜਾ ਸਵਾਲ ਉੱਠਦਾ ਜੀ ਇੰਨੀ ਬੰਦਗੀ ਕਰਦਾ ਹੈ ਇਹ ਮਰਿਆ ਕਿਸ ਤਰ੍ਹਾਂ? ਗੁਰਦੇਵ ਨੇ ਕਿਹਾ ਕਿਆ ਜਾਣਾ ਕਿਵ ਮਰਾਂਗੇ, ਇਹ ਪਤਾ ਨਹੀਂ ਕਿ ਬੰਦਗੀ ਕਰਨ ਵਾਲੇ ਬਿਮਾਰੀ ਨਾਲ ਜਾਣਾ, ਐਕਸੀਡੈਂਟ ਨਾਲ ਜਾਣਾ, ਤਸੀਆਂ ਨਾਲ ਕਿਸੇ ਮਾਰਨਾ, ਕਿੱਥੇ ਮਾਰਨਾ? ਕਿਆ ਜਾਣਾ ਕਿ ਮਰਾਂਗੇ, ਕੈਸਾ ਮਰਨਾ ਹੋਏ। ਜੇਕਰ ਸਾਹਿਬ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ, ਉਹਦਾ ਜਨਮ ਵੀ ਸਫਲ ਹੋ ਜਾਂਦਾ। ਹੁਣ ਸਹਿਲਾ ਮਰਨਾ ਜੇਕਰ ਸਾਹਿਬ ਮਨੋ ਨਾ ਵਿਸਰੈ, ਇੱਕ ਸ਼ਬਦ ਪੜੋ ਤੁਹਾਨੂੰ ਸਭ ਨੂੰ ਚੇਤੇ ਹੋਣਾ, ਅਰੀ ਬਾਈ ਗੋਬਿੰਦ ਨਾਮ ਮਤ ਵਿਸਰੈ ਤਾਂ ਸਹਿਲਾ ਮਰਨਾ ਹੋਏ। ਇਹ ਹੁਣ ਸ਼ਬਦ ਇਹ ਭਗਤ ਤਰਲੋਚਨ ਜੀ ਦਾ, ਤੇ ਰਾਹੋ ਦੀਆਂ ਤੁਕਾਂ ਇੰਨੇ, ਅਰੀ ਬਾਈ, ਅਰੀ ਇਸਤਰੀ ਲਿੰਗ ਹੈ, ਬਾਈ ਮਾਲਵੇ ਵਾਲਾ ਬਾਈ ਨਹੀਂ, ਇਹ ਬਾਈ ਭੈਣ ਹੈ। ਅਰੀ ਬਾਈ ਬੇਡੀ ਦੇਣ ਨਾ ਜਾਈ, ਅਰੀ ਬਾਈ ਮੇਰੀ ਇਹ ਭੈਣੇ, ਗੋਬਿੰਦ ਨਾਮ ਮਤ ਵਿਸਰੈ, ਗੋਬਿੰਦ ਦਾ ਨਾਮ ਨਾ ਭੁੱਲੇ। ਕਿਉਂ ਨਾ ਭੁੱਲੇ? ਕਹਿਣ ਲੱਗੇ ਜੇ ਨਾ ਭੁੱਲੇਗਾ ਤੇ ਮਰਨਾ ਸਹਿਲਾ ਹੋ ਜਾਏਗਾ। ਹੁਣ ਇਹ ਸ਼ਬਦ ਤੁਹਾਨੂੰ ਅਰਥ ਸਭ ਨੂੰ ਚੇਤੇ ਨੇ ਜੀ, ਅੰਤਕਾਲ ਜੋ ਲਛਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵੱਲ ਵੱਲ ਔਤਰੈ। ਇਹਦਾ ਮਤਲਬ ਇਹਦਾ ਮਰਨਾ ਸਹਿਲਾ ਨਹੀਂ ਹੋਇਆ, ਇਹ ਸਫਲ ਨਹੀਂ ਹੋਇਆ, ਕਿਉਂਕਿ ਉਹਨੂੰ ਸਹਿਬ ਅਰੀ ਬਾਈ ਗੋਬਿੰਦ ਨਾਮ ਮਤ ਵਿਸਰੈ, ਮਰਨ ਲੱਗਾ, ਪਤਾ ਨਹੀਂ ਮੰਜੇ ਤੇ ਪਿਆ ਮਰਦਾ ਹੋਵੇ। ਉਹਨੂੰ ਮਰਦਿਆਂ ਸਿਰਫ ਪੈਸਾ ਚੇਤੇ ਆ ਰਿਹਾ, ਲਛਮੀ ਚੇਤੇ ਕਰ ਰਿਹਾ, ਮਾਇਆ ਇਕੱਠੀ ਕੀਤੇ ਦਾ ਚਿੰਤਨ ਕਰ ਰਿਹਾ, ਹਾਏ ਮੇਰਾ ਘਰ, ਹਾਏ ਮੇਰੀ ਮਾਇਆ। ਤੇ ਮਹਾਰੇ ਸੱਚੇ ਪਾਤਸ਼ਾਹ ਕਹਿੰਦੇ ਆ ਇਹਦੇ ਇਹਦੀ ਯਾਦ ਵਿੱਚ, ਇਹਦੇ ਚਿੰਤਨ ਵਿੱਚ, ਇਹਦੀ ਸਿਮਰਤੀ ਵਿੱਚ ਮਾਇਆ ਹੈ, ਸਹਿਲਾ ਮਰਨਾ ਨਹੀਂ ਹੋਇਆ। ਹਾਏ ਮਾਇਆ ਕਰਦਾ ਮਰ ਗਿਆ, ਅਗਲਾ ਜਨਮ ਸੱਪ ਦਾ ਮਿਲ ਗਿਆ, ਮਰਿਆ ਤੇ ਪਰ ਸਹਿਲਾ ਨਹੀਂ। ਅਰੀ ਬਾਈ ਗੋਬਿੰਦ ਨਾਮ ਮਤ ਵਿਸਰੈ, ਅੰਤਕਾਲ ਜੋ ਲਛਮੀ ਸਿਮਰੈ, ऐसी चिंता महजे मरै सर्प जोन वल वल औ तरै अरी बाई गोविंद नाम मत बिसरै रहाओ अंत काल जो स्त्री सिमरै ऐसी चिंता मह जे मरै महाराज कहिंदे ने बेसवा जोन वल वल औ तरै अर समझने सारे दुबारा दुबारा अंत काल जो लड़के सिमरै ऐसी चिंता मह जे मरै सूकर जोन वल वल औ तरै अंत काल जो मंदर सिमरै ऐसी चिंता मह जे मरै प्रेत जोन वल वल औ तरै अंत काल नारायण सिमरै जेकर साहिब मनो ना विसरै साई चेते आ जाए वैगुरु चेते आ जाए परमात्मा चेते आ जाए रब जी चेते आ जाए सच्ची कहना एदू वधिया मौत कोई नहीं जी सब भुल जाए महाराज जी बचन कर रहा अंत काल नारायण सिमरै ऐसी चिंता मैं जे मरै बदत तलोचन ते नर मुक्ता पीतांबर वाकै हृदय बसै वो मुक्त हो गया वो जिउंदे जी सच्ची मुची सफलता नल गया इथे गुरुदेव ने कह भाई कबीर मरता मरता जग मुआ फिजिकल लोग रोज मर रहे आ वासना च रोज मर रहे आ वकारा च रोज बेइज्जती हो रही है ते महाराज कहिंदे ने मर पी ना जानिया कोई लोकां नू मरना भी नहीं आया महाराज कहिंदे ने ऐसे मरने जिहड़ी मैं बेनती कीती गुर प्रसादी जीवत मरै हुक्मै बूझै सोए नानक ऐसी मरनी जो मरै ऐसे मरने जो मरै भगत जी कह रहे आ महाराज कह रहे ने ऐसे मरने जो मरै बौर ना मरना होए उन्हूं सच्ची मुची जन्म मरण दा भय खत्म हो जांदा है वह रोज नाम भुल के नहीं मरदा क्योंकि ये नाम भुल के मरना है ना मरना जाए जिना बिसरत राम असी पाठ करने नाम बिना जेता सिंगार व्यवहार महाराज कहिंदे ने ज्यों मृतक मिथ्या सिंगार जिवें मुरदे ते रोज सिंगार करी जाओ ਉਹਦਾ ਕੀ ਫਾਇਦਾ ਇੱਥੇ ਗੁਰਦੇਵ ਕਹਿ ਰਹੇ ਨੇ ਜਿਹਨੂੰ ਭਾਈ ਜਿਉਂਦੇ ਜੀ ਮਰ ਗਿਆ ਵਾਹਿਗੁਰੂ ਜੀ ਚੇਤੇ ਆ ਗਏ ਉਹਦਾ ਮਰਨਾ ਸਫਲ ਹੋ ਜਾਂਦਾ ਹੈ ਇਸ ਵਿੱਚ ਸਾਡੇ ਸ਼ਹੀਦ ਵੀ ਆਉਂਦੇ ਆ ਜੀ ਜਿਹਨਾਂ ਨੂੰ ਅਸੀਂ ਰੋਜ਼ ਚੇਤੇ ਕਰਨੇ ਆ ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਤੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਖਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਕਿੰਨੇ ਵੱਡੇ ਤਸੀਹੇ ਨੇ ਜੀ ਪਰ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਹੋਰ ਸੌਖੀ ਬੇਨਤੀ ਕਰਦੇ ਹਾਂ ਜੀ ਵਾਹਿਗੁਰੂ ਜੀ ਗੁਰਪ੍ਰਸਾਦੀ ਜਿਉਂਦੇ ਜੀ ਮਰਨਾ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ ਸਾਬਰ ਸਿਦਕ ਸ਼ਹੀਦ ਭਰਮ ਭੁੱਖ ਹੋਵਣਾ ਗੋਲਾ ਮੁੱਲ ਖਰੀਦ ਕਾਰੇ ਜੋਵਣਾ ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੌਵਣਾ ਪੀਣ ਹੋਏ ਜਦੀਦ ਪਾਣੀ ਢੋਵਣਾ ਪੱਖੇ ਦੀ ਤਗੀਦ ਪਗਮਲ ਧੋਵਣਾ ਸੇਵਕ ਹੋਏ ਸੰਜੀਦ ਨਾ ਹੱਸਣ ਰੋਵਣਾ ਚੰਦ ਮੁਬਾਰਕ ਦਰ ਦਰਵੇਸ ਰਸੀਦ ਪਿਰਮਰਸ ਪੋਵਣਾ ਚੰਦ ਮੁਬਾਰਕ ਈਦ ਪੁੱਗ ਖਲੋਵਣਾ ਆ ਇੰਨੇ ਗੁਣ ਹੋਣ ਰੂਹਾਨੀ ਪਿਆਰੇ ਉਹ ਜਿਉਂਦੇ ਜੀ ਮਰਦਾ ਹੈ ਸਤਿਗੁਰੂ ਜੀ ਕਿਰਪਾ ਕਰੋ ਮਰਨਾ ਤਾਂ ਆਪਾਂ ਵੀ ਹੈ ਨਾ ਜੀ ਕੀ ਪਤਾ ਕਿੱਥੇ ਜਾਣਾ ਕਦੋਂ ਜਾਣਾ ਕਿਸ ਤਰ੍ਹਾਂ ਜਾਣਾ ਬਸ ਇਹ ਕਿਰਪਾ ਕਰਿਓ ਜਾਣ ਲੱਗਿਆਂ ਆਪਣੀ ਯਾਦ ਬਖਸ਼ ਦਿਓ ਆਪਣਾ ਬੜੇ ਸਿੱਖ ਜੀ ਮੈਂ ਕਿੰਨਿਆਂ ਕੁ ਦੀ ਗਿਣਤੀ ਕਰਾਂ ਜਿਨ੍ਹਾਂ ਨੂੰ ਜਿਉਂਦੇ ਜੀ ਕਰਤਾ ਪੁਰਖ ਵਾਹਿਗੁਰੂ ਚੇਤੇ ਆਇਆ ਹੋਵੇ ਭਾਈ ਮਰਦਾਨਾ ਜੀ ਵਰਗੇ ਹੈਂ ਜਾਣ ਲੱਗੇ ਗੁਰੂ ਨਾਨਕ ਸਾਹਿਬ ਦੀ ਗੋਦੀ ਵਿੱਚ ਨੇ ਬਾਬਾ ਬੁੱਢਾ ਸਾਹਿਬ ਜੀ ਜਾਂਦੇ ਆ ਗੁਰੂ ਹਰਗੋਬਿੰਦ ਸਾਹਿਬ ਦੀ ਗੋਦੀ ਵਿੱਚ ਨੇ ਅਨੇਕਾਂ ਸਿੱਖ ਜਿਨ੍ਹਾਂ ਨੇ ਅੰਤਲੇ ਸਮੇਂ ਸਤ ਕਰਤਾਰ ਕਹਿ ਕੇ ਆਪਣੇ ਤਨ ਨੂੰ ਛੱਡਿਆ ਮੈਂ ਪਿਛਲੇ ਦਿਨ ਇਹ ਵੀ ਕਿਹਾ ਭਾਈ ਸੱਤਾ ਤੇ ਭਾਈ ਬਲਵੰਡ ਗੁਰ ਬਿਲਾਸ ਮੁਤਾਬਕ ਲਾਹੌਰ ਨੇ ਤੇ ਤਨ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਸਾਹਮਣੇ ਅੰਮ੍ਰਿਤ ਵੇਲੇ ਦੇ ਦੀਵਾਨ ਤੋਂ ਬਾਅਦ ਗੁਰਮੂਰਤ ਮਨ ਮੈਂ ਦ੍ਰਿੜਕੀਨੀ ਸਤ ਨਾਮ ਕਹਿ ਬਪ ਤਜ ਦੀਨੀ ਸਤ ਨਾਮ ਵਾਹਿਗੁਰੂ ਕਹਿ ਕੇ ਆਪਣਾ ਚੋਲਾ ਤਿਆਗ ਦਿੱਤਾ ਪਿਆਰਿਓ ਆਓ ਜਨਮ ਤੋਂ ਬਾਅਦ ਮੌਤ ਦਾ ਡਰ ਸ਼ੁਰੂ ਹੋ ਜਾਂਦਾ ਜਨਮ ਤੋਂ ਬਾਅਦ ਹੀ ਇਹ ਝੂਠ ਹੈ ਜਿਹੜਾ ਆਪਾਂ ਕਹਿੰਦੇ ਹਾਂ ਨਹੀਂ ਬੱਚੇ ਨੂੰ ਜਦੋਂ ਸੁਰਤ ਆਉਂਦੀ ਮੈਂ ਸ਼ੁਰੂਆਤ ਕੀਤੀ ਜਨਮ ਤੋਂ ਬਾਅਦ ਮੌਤ ਦਾ ਡਰ ਸ਼ੁਰੂ ਹੁੰਦਾ ਇਸੇ ਕਰਕੇ ਉਸ ਡਰ ਵਿੱਚੋਂ ਅਸੀਸ ਨਿਕਲਦੀ ਹੈ ਰੱਬ ਨੂੰ ਲੰਮੀ ਉਮਰ ਬਖਸ਼ੇ ਇੱਕ ਵਾਰ ਕਿਹਾ ਸੀ ਅਜੇ ਤਾਂ ਬੱਚਾ ਇੱਕ ਘੰਟੇ ਦਾ ਹੁੰਦਾ ਕਹਿੰਦੇ ਆ ਵਾਹਿਗੁਰੂ ਇਹਨੂੰ ਲੰਮੀ ਉਮਰ ਬਖਸ਼ੀ। ਨਹੀਂ ਪਿਆਰਿਓ, ਉਸ ਲੰਮੀ ਉਮਰ ਸ਼ਬਦ ਦੇ ਵਿੱਚ ਡਰੇ ਛੇਤੀ ਮਰ ਨਾ ਜਾਏ, ਬੁਢੇਪੇ ਤੱਕ ਚੱਲਦਾ, ਰੋਜ਼ ਡਰ ਲੱਗਦਾ। ਸਤਿਗੁਰੂ ਕਹਿੰਦੇ ਇਸ ਡਰ ਨੂੰ ਮੁਕਾਣੇ ਨਾ, ਰੱਬ ਨਾਲ ਮੁਹੱਬਤ ਕਰ, ਇਹ ਮੌਤ ਦਾ ਭੈ ਖਤਮ ਹੋ ਜਾਏ। ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸਭ ਨੂੰ ਜੀਵਤ ਭਾਵ ਤੋਂ ਮੈਂ ਮਾਰਨ ਦੀ ਦਾਤ ਬਖਸ਼ਣ। ਕੱਲ੍ਹ ਦਾ ਇੱਕ ਦਿਨ ਹੋਰ ਰਹਿ ਗਿਆ ਜੀ, ਆਪਾਂ ਆਪ ਜੀ ਦੇ ਦਰਸ਼ਨ ਕਰਾਂਗੇ। ਸਤਿਗੁਰੂ ਕਿਰਪਾ ਕਰੇ ਇਸ ਅਸਥਾਨ 'ਤੇ ਇਸੇ ਤਰ੍ਹਾਂ ਸੰਗਤ ਜੁੜਦੀ ਰਹੇ। ਅਤੇ ਮੈਂ ਤਾਂ ਕਹਾਂਗਾ ਕਿ ਇੱਕ ਅਰਦਾਸ ਸਾਡੇ ਬਜ਼ੁਰਗ ਪਹਿਲਾਂ ਹੀ ਲਿਖ ਗਏ, ਅੱਜ ਪਤਾ ਲੱਗਦਾ ਸੀ ਨਾ ਵੀ ਨਹੀਂ ਗੱਲ ਐਸਤਾ ਐਸਤਾ ਢਹਿੰਦੀ ਕਲਾ ਜਾਣਾ। ਕਈਆਂ ਨੇ ਉਹਨਾਂ ਕਿਹਾ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਕੀਰਤਨ ਕਥਾ ਦੀਆਂ ਚੌਂਕੀਆਂ ਨਾ ਖਤਮ ਹੋਣ, ਸਿੱਖਾਂ ਦੇ ਬੁੰਗੇ ਨਾ ਖਤਮ ਹੋਣ। ਚਲੋ ਇਹ ਬੜੀ ਵੱਡੀ ਵਿਆਖਿਆ, ਨਿਸ਼ਾਨ ਸਾਹਿਬ ਝੁਲਦਾ ਰਹੇ, ਜਿਹਨੂੰ ਸਾਡੇ ਕਹਿੰਦੇ ਸਨ ਲਾਗ ਤੇ ਦੀਵਾਨ ਰਹੇ, ਗਾਵ ਤੇ ਸੁਜਾਨ ਰਹੇ, ਝੋਲ ਤੇ ਨਿਸ਼ਾਨ ਰਹੇ ਗੁਰੂ ਪੰਥ ਮਹਾਰਾਜ ਕੇ। ਸਤਿਗੁਰੂ ਕਿਰਪਾ ਕਰੇ ਸਭ ਦਾ ਧੰਨਵਾਦ ਜੀ। ਆਓ ਆਪ ਜੀ ਹੁਣ ਅਸੀਸ ਬਖਸ਼ੋ। ਕੱਲ ਵੀ ਬਹੁਤ ਪਿਆਰ ਨਾਲ ਬੋਲੇ, ਅੱਜ ਵੀ ਸਾਰੇ ਬੋਲਿਓ ਪਲੀਜ਼। ਆਪਾਂ ਵੈਸੇ ਉਂਝ ਤਾਂ ਸਵਾਸ ਨਾਲ ਇਕੱਲੇ ਵਾਹਿਗੁਰੂ ਜੀ ਦਾ ਅਭਿਆਸ ਚੱਲਦਾ ਜੀ, ਸਤਨਾਮ ਵਾਹਿਗੁਰੂ ਨਾਲ ਇੱਕ ਧੁਨੀ ਪੈਦਾ ਹੁੰਦੀ ਹੈ, ਜੇ ਇੱਕੋ ਜਿਹਾ ਬੋਲਾਂਗੇ ਉਸ ਧੁਨੀ 'ਚ ਮਨ ਟਿਕਣ ਲੱਗ ਪੈਂਦਾ। ਇਹ ਤਰੀਕੇ ਹੀ ਨੇ ਜੀ, ਕੋਈ ਇੱਕ ਤਰੀਕਾ ਥੋੜ੍ਹਾ, ਵਾਹਿਗੁਰੂ ਸਿਮਰਨ ਦੇ ਕਈ ਤਰੀਕੇ ਨੇ ਜੀ।